अंध लखें बदरो सुने जौ काल कृपा सुखाओ टल गुर सेविया अहनिस सहज सुभाए दर्शन परसिया गुरु कै जन्म मरण दुख जाए दंडौत बंदन अनक बार सर्ब कला समरथ डोलन तेरा कहो प्रभु नानक दे कर हथ
सतनाम श्री वाहिगुरु साहिब जीओ वाहिगुरु है अंध गुवारा अज्ञानी अंधा अंध अंधारा बिष्टा के कीड़े बिष्टा कमाव है फिर बिष्टा माहे पचावण्या वाज गुरु है अंध गुवारा अज्ञानी अंधा अंध अंधारा बिष्टा के कीड़े बिष्टा कमाव है फिर बिष्टा माहे पचावण्या
वाहिगुरु जी का खालसा वाहिगुरु जी की फतेह। परम सत्कार योग चवर छत्र तखत दे मालक दसां पातशाहां दी जागदी जोत साहिब श्री गुरु ग्रंथ साहिब सच्चे पातशाह जी दी पावन हजूरी अंदर साजी नवाजी गुरु खालसा सतसंग जीओ वडभागी हो आप जी अमृत वेले तो लै के सतगुरु पातशाह जी दी पावन हजूरी अंदर सज कर अमृत रूप गुरबाणी दे पाठ श्रवण कर रहे हो। गुरु घर दे श्रद्धालु सरदार सुचा सिंह जी जाहल जिन्ना वल्लों परसों तो श्री खंड पाठ साहब चल रहे हन परसों तो ही गुरु कियां संगतां वास्ते जो मेरियां भैणां माता जी बड़े प्यार ते श्रद्धा नाल पाठी सिंघां नूं आईयां गईयां संगतां नूं लंगर पाणी दी सेवा कर रहे हन। सो सतगुरु पातशाह जी दी बख्शिश है गुरु की बाणी जिस बारे बचन हन कई कोटक जग फला सुन गावन हरे राम हर हर नाम जपत कुल सगले तारे राम करोड़ा जगां दा फल प्राप्त है गुरु की बाणी पढ़न ते सुनन दा। सो परसों रोज तो लेके जो अखंड जाप समेत श्री जपजी साहिब जी दे गुरु की बाणी दे चल रहे हन सो गुरु के प्यारियो जो पाठी सिंह पढ़ रहे ने सो गुरु प्यारियां संगतां श्रवण कर रही हन करोड़ां जगां दा फल इस गुरु की बाणी दा पढ़न ते सुन दा महात्म है। फिर गुरु घर दे अंदर जग एहो ही है तन गुरु गरीब नवाज सच्चे पातशाह जी दे बचन हन के गुरु कियां संगतां वास्ते जो गुरु के सिखां नूं गुरु कियां संगतां दे मुख विच भोजन पाउंदा है श्रद्धा ते प्यार नाल उह साडे अपने मुख विच भोजन पैंदा है। सो इह सतगुरु पातशाह जी दी बख्शिश होई है जो गुरमुख प्यारियां वल्लों रखाए होए श्री खंड पाठ साहिब जी दे भोग पए हन हुण वी संगतां वास्ते बेअंत श्रद्धा भावना नाल पहिणा लंगर तैयार करियां ने सतगुरु पातशाह सब दी सेवा थाएं पाउण बख्शिश करन अरदास होई है गुरु चरणा विच गुरमुख प्यारियां वल्लों शुकराने वजों सतगुरु पातशाह बख्शिश करन गुरमुखां नूं तंदरुस्ती ते चढ़दियां कला दियां दातां बख्शण। सो सतसंग जी उपरंत हुक्मनामा हो के कीर्तन होया है इथे दे हजूरी रागी सिंघां ने ग्रंथी सिंघां ने अमृत रूप गुरबाणी दे कीर्तन सुने हन कीते आपां श्रवण कीते ने। आओ हुण अगे जो लड़ीवार श्री गुरु ग्रंथ साहिब जी दी कथा चल रही है बड़े प्यार सत्कार दे नाल श्रवण करो एक बार सारे रसना पवित्र करिए कहो गज के सतनाम श्री वाहिगुरु जी।
वाहिगुरु है अंध गुवारा
गुरु साहिब जी धन गुरु अमरदास साहिब जी माज राग विच फरमा रहे हन वाहिगुरु है अंध अंधारा। साहिब गुरु नानक पातशाह जो कलयुग दे विच साडे सतगुरु होए साहिब गुरु अंगद देव जी ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਜੋ ਸਾਡੇ ਗੁਰੂ ਸਾਹਿਬ ਹੋਏ ਹਨ, ਭਾਈ ਉਹਨਾਂ ਗੁਰੂ ਸਾਹਿਬਾਂ ਤੋਂ ਬਿਨਾਂ ਇਸ ਸੰਸਾਰ ਦੇ ਅੰਦਰ ਅੰਧ ਗੁਬਾਰਾ, ਅੰਧ ਤਾਈ ਦਾ ਇਹ ਹਨੇਰਾ ਹੀ ਹੈ। ਅੰਧ ਗੁਬਾਰਾ ਗਾੜਾ ਹਨੇਰਾ ਹੈ, ਇੱਕ ਹਨੇਰਾ ਹੁੰਦਾ ਇੱਕ ਗਾੜਾ ਹਨੇਰਾ ਹੁੰਦਾ। ਹਨੇਰਾ ਥੋੜਾ ਹੋਵੇ ਕੋਈ ਨਾ ਕੋਈ ਚੀਜ਼ ਮਾੜੀ ਮੋਟੀ ਦਿਸ ਪੈਂਦੀ ਹੈ, ਜੇ ਗਾੜਾ ਹਨੇਰਾ ਹੋਵੇ ਰਸੋਈ ਵਿੱਚ ਜਿਸ ਚੀਜ਼ ਨੂੰ ਹੱਥ ਮਾਰੋ ਉਹ ਹਨੇਰੇ ਕਰਕੇ ਡੁੱਲ ਜਾਵੇਗੀ, ਹੱਥ ਨਹੀਂ ਲੱਗੇਗਾ, ਠੇਡੇ ਲੱਗਣਗੇ ਤੇ ਬੜੇ ਦੁਖੀ ਜੇ ਹੋਣਾ ਪੈਂਦਾ ਹੈ। ਭਾਵੇਂ ਪਾਸ ਹੀ ਸਾਰੀਆਂ ਵਸਤੂਆਂ ਪਈਆਂ ਹੋਈਆਂ ਉਹਨਾਂ ਦਾ ਨਹੀਂ ਪਤਾ ਲੱਗਦਾ ਹੈ, ਨੁਕਸਾਨ ਹੁੰਦਾ ਹੈ। ਇਸੇ ਤਰ੍ਹਾਂ ਇਹ ਜੋ ਗੁਰੂ ਕੇ ਪਿਆਰੇ ਸਰੀਰ ਹੈ ਇਸ ਦੇ ਅੰਦਰ ਜਿਹੜਾ ਅਗਿਆਨਤਾ ਦਾ ਗਾੜਾ ਹਨੇਰਾ ਹੈ ਇਸ ਇਨਸਾਨ ਦੇ ਅੰਦਰ, ਇਸ ਜੀਵ ਦੇ ਅੰਦਰ, ਇਹ ਅੰਦਰ ਹੀ ਪਰਮਾਤਮਾ ਹੈ, ਅੰਦਰ ਹੀ ਸਿਮਰਨ ਹੈ, ਅੰਦਰ ਹੀ ਨਾਮ ਹੈ, ਅੰਦਰ ਹੀ ਗੁਰਦੁਆਰਾ ਸਭ ਕੁਝ ਹੈ, ਪਰ ਉਹ ਦਿਸ ਨਹੀਂ ਰਿਹਾ ਹੈ। ਕਿਉਂਕਿ ਗੁਰੂ ਸਾਹਿਬ ਜੀ ਗੁਰਬਾਣੀ ਦੀਆਂ ਦਲੀਲਾਂ ਦੁਆਰਾ ਸਾਨੂੰ ਸਮਝਾਉਂਦੇ ਹਨ, ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ, ਇਹ ਸਰੀਰ ਦੇ ਅੰਦਰ ਅੰਮ੍ਰਿਤ ਦਾ ਕੁੰਟ ਲਬਾ ਲਬ ਭਰਿਆ ਹੋਇਆ ਹੈ। ਫਿਰ ਬਚਨ ਹਨ ਅੰਮ੍ਰਿਤ ਨਾਮ ਨਿਧਾਨ ਹੈ, ਇਹ ਜਿਹੜਾ ਨਾਮ ਰੂਪੀ ਅੰਮ੍ਰਿਤ ਹੈ ਉਹ ਨਾਮ ਵੀ ਇਸ ਹਿਰਦੇ ਦੇ ਅੰਦਰ ਹੈ, ਸਰੀਰ ਦੇ ਅੰਦਰ ਹੈ। ਪਰਮਾਤਮਾ ਜਿਸ ਦੀ ਪ੍ਰਾਪਤੀ ਚਾਹੁੰਦੇ ਹਾਂ ਉਹ ਵੀ ਇਸ ਸਰੀਰ ਦੇ ਅੰਦਰ ਹੈ। ਉਹ ਭੁਮਦ ਜੋ ਬਾਸ ਬਸਤ ਹੈ, ਮੁਕਰ ਮਾਹੀ ਜੈਸੇ ਸ਼ਾਹੀ, ਤੈਸੇ ਹੀ ਹਰ ਬਸੇ ਨਿਰੰਤਰ, ਘੱਟ ਹੀ ਖੋਜੋ ਪਾਈ। ਇਹ ਸਰੀਰ ਦੇ ਅੰਦਰ ਨਾਮ, ਸਰੀਰ ਦੇ ਅੰਦਰ ਗੁਰਦੁਆਰਾ, ਸਰੀਰ ਦੇ ਅੰਦਰ ਪਰਮਾਤਮਾ, ਸਰੀਰ ਦੇ ਅੰਦਰ ਗੁਰੂ, ਇਹ ਸਭ ਦਾ ਤਾਂ ਇਸ ਸਰੀਰ ਦੇ ਅੰਦਰ ਨੇ। ਪਰ ਜਿਸ ਤਰ੍ਹਾਂ ਰਸੋਈ ਵਿਚ ਦੁੱਧ ਘਿਓ ਸਭ ਕੁਝ ਪਿਆ ਹੋਇਆ ਤੇ ਬੱਚਾ ਕਹਿਣ ਲੱਗਾ ਮਾਂ ਮੈਂ ਕੁਝ ਛਕਣਾ, ਤੇ ਮਾਂ ਕਹਿਣ ਲੱਗੀ ਪੁੱਤਰ ਰਸੋਈ ਵਿਚ ਸਭ ਕੁਝ ਤਿਆਰ ਹੈ ਜੋ ਛਕਣਾ ਲੈ ਆ। ਬੱਚਾ ਗਿਆ ਹੱਥ ਮਾਰਿਆ, ਉਹਦੇ ਹੱਥ ਲੱਸੀ ਸੀ ਉਹ ਵੀ ਪੁਣੀ ਹੋਈ, ਉਹਦੀ ਛਿੱਡੀ ਜਿਹੀ ਸੀ, ਫੋਗ ਜਿਹਾ ਸੀ, ਕੌਲੀ ਚੱਕ ਲਿਆ, ਕਹਿਣ ਲੱਗਾ ਇਹ ਤਾਂ ਨਹੀਂ ਮੈਂ ਖਾਣੀ। ਦੂਸਰੀ ਵਾਰੀ ਗਿਆ ਉਹ ਲੱਸੀ ਚੱਕ ਲਿਆ, ਕਹਿਣ ਲੱਗਾ ਇਹ ਵੀ ਨਹੀਂ ਮੈਂ ਪੀਣੀ। ਤੀਸਰੀ ਵਾਰੀ ਗਿਆ ਖਾਲੀ ਬਰਤਨ ਹੀ ਹੱਥ ਵਿਚ ਆ ਗਿਆ, ਚੌਥੀ ਵਾਰੀ ਗਿਆ ਚਾਰ ਵਾਲਾ ਮਰਦਮਾਨ ਹੱਥ ਵਿਚ ਆਇਆ ਤੇ ਮਾਂ ਕਹਿੰਦੀ ਹੈ ਤੂੰ ਪਹਿਲੇ ਚਾਨਣ ਕਰ ਫਿਰ ਤੈਨੂੰ ਪਤਾ ਲੱਗ ਜਾਵੇਗਾ, ਮੱਖਣ ਵੀ ਇਸ ਦੇ ਅੰਦਰ ਹੈ, ਬਟਰ ਵੀ ਇੱਥੇ ਹੀ ਹੈ, ਦੁੱਧ ਵੀ ਇੱਥੇ ਹੈ, ਪਰੌਂਠੇ ਵੀ ਇੱਥੇ ਹੀ ਪੱਕੇ ਹੋਏ ਨੇ, ਪਰ ਲਾਈਟ ਕਰਕੇ ਚਾਨਣ ਕਰਕੇ ਦੇ। ਇਸੇ ਤਰ੍ਹਾਂ ਗੁਰੂ ਕੇ ਪਿਆਰ ਹੋਏ ਸਰੀਰ ਦੇ ਅੰਦਰ ਅਗਿਆਨਤਾ ਦਾ ਗਾੜਾ ਹਨੇਰਾ ਹੈ, ਜਦੋਂ ਚਾਨਣਾ ਹੋਵੇਗਾ ਤੇ ਸਾਨੂੰ ਸਾਰਾ ਪਤਾ ਚੱਲ ਜਾਵੇਗਾ। ਸੋ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਇਹ ਸਰੀਰ ਦੇ ਅੰਦਰ ਜੋ ਅੰਧ ਗੁਬਾਰਾ, ਜੋ ਗਾੜਾ ਅਗਿਆਨਤਾ ਦਾ ਹਨੇਰਾ ਅੰਦਰ ਛਾਇਆ ਹੋਇਆ ਹੈ,
ਅਗਿਆਨੀ ਅੰਧਾ ਅੰਧ ਅੰਧਾਰਾ,
ਇਸ ਕਰਕੇ ਇਹ ਬੰਦਾ ਚਾਨਣ ਕਰਨ ਦੀ ਕੋਸ਼ਿਸ਼ ਨਹੀਂ ਕਰਦਾ, ਇਸ ਕਰਕੇ ਇਸ ਨੂੰ ਅੰਧਾ ਤੇ ਅਗਿਆਨੀ ਕਿਹਾ ਹੈ। ਜੇ ਤਾਂ ਕੋਸ਼ਿਸ਼ ਕਰੇ ਮੈਂ ਇੱਥੇ ਪ੍ਰਕਾਸ਼ ਕਰਾਂ ਫਿਰ ਤੇ ਸਿਆਣਾ, ਤੇ ਜੇ ਹੁਣ ਐਵੇਂ ਕਲਪੀ ਜਾਵੇ ਪਿਆ ਮੈਨੂੰ ਕੋਈ ਪਦਾਰਥ ਚੱਜਦਾ ਰਸੋਈ ਵਿਚੋਂ ਮਿਲ ਹੀ ਨਹੀਂ ਲਿਆ, ਪਰ ਲਾਈਟ ਨਾ ਕਰੇ, ਰੋਸ਼ਨੀ ਨਾ ਕਰੇ, ਤੇ ਕਹਿੰਦੇ ਫਿਰ ਉਹਦੀ ਆਪਣੀ ਮੂਰਖਤਾਈ ਹੈ। ਜੇ ਇਹ ਕਹੇ ਵੀ ਰੱਬ ਹੈ ਹੀ ਨਹੀਂ, ਗੁਰੂ ਹੈ ਹੀ ਨਹੀਂ, ਤੇ ਫਿਰ ਉਹਦੀ ਆਪਣੀ ਕਮਜ਼ੋਰੀ ਹੈ, ਉਹਦੀ ਆਪਣੀ ਗਲਤੀ ਹੈ। ਮੇਰੇ ਪਾਤਸ਼ਾਹ ਜੀ ਫਰਮਾਉਂਦੇ ਨੇ ਗੁਰ ਕਾ ਸ਼ਬਦ ਉਜਾਰੋ ਦੀਪਾ, ਬਿਨ ਸਿਓ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲੀ ਅਨੁਪਾ। ਜਦੋਂ ਇਸ ਰਤਨ ਕੋਠੜੀ ਹੈ, ਰਤਨਾਂ ਵਾਲੀ ਕੋਠੜੀ ਹੈ ਪਿਆਰੇ, ਜਦੋਂ ਇੱਥੇ ਪ੍ਰਕਾਸ਼ ਚਾਨਣਾ ਕਰਾਂਗੇ ਗੁਰੂ ਦੇ ਸ਼ਬਦ ਦੁਆਰਾ, ਸਤਿਗੁਰੂ ਦੀ ਓਟ ਦੁਆਰਾ, ਸਤਿਗੁਰੂ ਸੱਚੇ ਪਾਤਸ਼ਾਹ ਦੇ ਆਸਰੇ ਨਾਲ, ਸਤਿਗੁਰਾਂ ਦੁਆਰਾ, ਫਿਰ ਇੱਥੇ ਚਾਨਣ ਹੋਵੇਗਾ। ਨਹੀਂ ਤਾਂ ਫਿਰ ਮੇਰੇ ਪਾਤਸ਼ਾਹ ਜੀ ਕਹਿੰਦੇ ਅੰਧਾ ਅਗਿਆਨੀ ਮਨ ਮੁਖਤਾ ਰੂਪੀ ਹਨੇਰੇ ਕਰਕੇ ਅੰਧਕਾਰ ਵਿਚ ਹੀ ਫਿਰਿਆ ਹੈ।
ਬਿਸਟਾ ਕੇ ਕੀੜੇ ਬਿਸਟਾ ਕਮਾਵੇ,
ਇਸ ਵਾਸਤੇ ਐਸੇ ਸਾਕਤ ਮਨਮੁਖਤਾ ਮਨਮੁਖਾਂ ਵਾਸਤੇ ਮੇਰੇ ਪਾਤਸ਼ਾਹ ਜੀ ਨੇ ਫਰਮਾਇਆ ਹੈ ਕਿ ਹੇ ਮਨ, ਹੇ ਜੀਵ ਅਗਿਆਨੀ, ਭਾਈ ਤੂੰ ਸਮਝ ਇਸ ਗੱਲ ਨੂੰ, ਬਿਸਟਾ ਕੇ ਕੀੜੇ, ਤੂੰ ਪਹਿਲਾਂ ਵੀ ਮਾਤਾ ਦੇ ਗਰਭ ਰੂਪੀ ਵਿਸ਼ਟਾ ਵਿਚ ਇਕ ਕੀੜੇ ਦੀ ਨਿਆਈ ਸੀ, ਤੇ ਜਨਮ ਲਏ ਕੇ ਹੁਣ ਵਿਸ਼ੇ ਵਿਕਾਰਾਂ ਵਿਚ ਹੀ ਲੱਗੇ ਹੋਣ ਕਰਕੇ ਇਹ ਤੂੰ ਵਿਸ਼ਟਾ ਦਾ ਕੀੜਾ ਹੀ ਬਣਿਆ ਹੋਇਆ। ਛਿਵੇਂ ਕਾਮਨਾ ਪੁੱਛੈ ਜਾਤ, ਇਹ ਵਿਸ਼ਟਾ ਦੇ ਵਿਚ ਹੀ ਤੁਰਿਆ ਫਿਰਦਾ। ਸੋ ਉਲਾਮੀ ਦਿਨ ਕੇ ਰਾਤੀ ਮਿਲਨ ਸੁਹੰਸ ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ। ਤੂੰ ਆਪਣੇ ਮਾਂ ਤੇ ਬਾਪ ਨੂੰ ਸੌ ਉਲਾਮਾ ਹਜ਼ਾਰ ਉਲਾਮਾ ਦਿਨੇ ਰਾਤ ਉਲਾਂਭੇ ਦਵਾ ਰਿਹਾ। ਤੂੰ ਖਿਆਲ ਕਰ ਸੋਚ ਸਮਝ ਇਸ ਗਿਆਨ ਦੇ ਨਾਲ ਜੁੜ ਤੈਨੂੰ ਪਤਾ ਲੱਗੇ ਤੇਰੇ ਮਾਂ ਬਾਪ ਇੱਥੇ ਆਏ ਸੀ ਕੁਝ ਪੈਸੇ ਕਮਾਉਣ ਵਾਸਤੇ ਕੁਝ ਰੋਜ਼ੀ ਕਮਾਉਣ ਵਾਸਤੇ ਪਰ ਮਾਂ ਬਾਪ ਤੇ ਰੋਜ਼ੀ ਕਮਾ ਰਹੇ ਨੇ ਤੂੰ ਵਿਸ਼ੇ ਵਿਕਾਰਾਂ ਵਿਚ ਲੱਗਿਆ ਹੋਇਆ। ਤੂੰ ਵਿਕਾਰਾਂ ਮਗਰ ਤੁਰਿਆ ਫਿਰਦੈ ਤੂੰ ਬੁਰਿਆਂ ਪੱਬਾਂ ਕਲੱਬਾਂ ਚ ਤੁਰਿਆ ਫਿਰਦੈ ਤੂੰ ਇੱਥੇ ਲੜਕੀਆਂ ਦੇ ਮਗਰ ਤੁਰਿਆ ਫਿਰਦੈ ਹੇ ਲੜਕੀ ਤੂੰ ਲੜਕਿਆਂ ਦੇ ਮਗਰ ਤੁਰੀ ਫਿਰਦੀ ਹੈ ਤੂੰ ਮਾਂ ਬਾਪ ਨੂੰ ਉਲਾਂਭੇ ਦਵਾਉਂਦੀ ਫਿਰਦੀ ਹੈ। ਤੇਰੇ ਮਾਂ ਬਾਪ ਤਾਂ ਇੱਥੇ ਪੈਸੇ ਕਮਾਉਣ ਵਾਸਤੇ ਆਏ ਸੀ ਕਿਰਤ ਕਰਨ ਵਾਸਤੇ ਆਏ ਸਨ ਰੋਜ਼ੀ ਕਮਾਉਣ ਵਾਸਤੇ ਆਏ ਸੀ ਤੂੰ ਉਨ੍ਹਾਂ ਨੂੰ ਕਲੰਕਿਤ ਕਰ ਰਿਹਾ ਹੈ। ਮੇਰੇ ਪਾਤਸ਼ਾਹ ਕਹਿੰਦੇ ਐਸੇ ਜਿਹੜੇ ਸਿਰਫ ਵਿਸ਼ੇ ਵਿਕਾਰਾਂ ਦੀ ਖੁਆਰੀ ਵਿਚ ਹੀ ਪੱਬਾਂ ਕਲਬਾਂ ਵਿਚ ਹੀ ਜੁੜੇ ਹੋਏ ਨੇ ਇਹ ਪ੍ਰਤੱਖ ਇਸ ਵਿਸ਼ਟਾ ਰੂਪੀ ਵਿਕਾਰਾਂ ਰੂਪੀ ਵਿਸ਼ਟਾ ਦੇ ਕੀੜੇ ਬਣੇ ਹੋਏ। ਪਹਿਲਾਂ ਮਾਂ ਦੇ ਗਰਭ ਵਿਚ ਵਿਸ਼ਟੇ ਵਿਸ਼ਟਾ ਦੇ ਕੀੜੇ ਸੀ ਹੁਣ ਵਿਸ਼ੇ ਵਿਕਾਰਾਂ ਦੇ ਵਿਸ਼ਟਾ ਦੇ ਕੀੜੇ ਹੀ ਐਸੇ ਲੋਕ ਤੁਰੇ ਫਿਰਦੇ ਹਨ।
ਫਿਰ ਵਿਸ਼ਟਾ ਮਾਹੇ ਪਚਾਵਣਿਆ
ਮਰਨ ਤੋਂ ਬਾਅਦ ਫਿਰ ਵਿਸ਼ਟਾ ਦੇ ਕੀੜੇ ਗੰਦਗੀ ਦੇ ਕੀੜੇ ਬਣਨਾ ਪਵੇ। ਲੈਟਰਿੰਗ ਜਾਈਦਾ ਕੁਝ ਲੈਟਰਿੰਗ ਵਿਚ ਕੀੜੇ ਹੁੰਦੇ ਨੇ ਗੰਦੇ ਤੋਂ ਗੰਦਾ ਪਾਣੀ ਜੋ ਰਸੋਈਆਂ ਵਿਚੋਂ ਬਾਹਰ ਨੂੰ ਜਾ ਰਿਹਾ ਗੰਦਿਆਂ ਚਲਿਆਂ ਦੇ ਵਿਚ ਉਥੇ ਕੀੜੇ ਪਏ ਹੋਏ ਨੇ ਗੰਦੇ ਪਾਣੀ ਵਿਚ ਕੀੜੇ ਕਹਿੰਦੇ ਫਿਰ ਤੂੰ ਗੰਦਗੀ ਦਾ ਕੀੜਾ ਹੀ ਬਣੇਗਾ। ਕੁੰਭੀ ਨਰਕ ਰੂਪੀ ਗੰਦਗੀ ਦੇ ਕੀੜੇ ਵਿਚ ਹੀ ਪਵੇ ਵਿਚ ਗੰਦਗੀ ਵਿਚ ਕੀੜਾ ਹੀ ਬਣੇਗਾ ਪਵੇਗਾ। ਮੈਂ ਇਸ ਗੱਲ ਨੂੰ ਸਪਸ਼ਟ ਕਰ ਦੇਵਾਂ ਸਾਡਾ ਇਤਿਹਾਸ ਹੈ ਉਹ ਗੁਰਬਾਣੀ ਦੀਆਂ ਪੰਕਤੀਆਂ ਨੂੰ ਸਪਸ਼ਟ ਕਰਦਾ। ਸਾਹਿਬ ਗੁਰੂ ਨਾਨਕ ਦੇਵ ਜੀ ਸ੍ਰਿਸ਼ਟੀ ਦਾ ਉਧਾਰ ਕਰਦੇ ਕਰਦੇ ਜਾ ਰਹੇ ਨੇ ਮਰਦਾਨਾ ਜੀ ਨਾਲ ਬਾਲਾ ਜੀ ਨਾਲ ਇਕ ਹਲਟ ਚੱਲ ਰਿਹਾ ਖੂਹ ਚੱਲ ਰਿਹਾ। ਬਜ਼ੁਰਗ ਬਾਬਾ ਗਾੜੀ ਤੇ ਬੈਠਾ ਹੋਇਆ ਬਲਦਾਂ ਨੂੰ ਹੱਕ ਰਿਹਾ ਤੇ ਨਾਲ ਆਪਣੇ ਪੋਤਰਿਆਂ ਨੂੰ ਬੜਾ ਗਰਮ ਬੋਲ ਰਿਹਾ ਗਾਲਾਂ ਕੱਢਦਾ ਭਈ ਤੁਸੀਂ ਕੰਮ ਨਹੀਂ ਕਰਦੇ ਤੁਸੀਂ ਵਿਹਲੇ ਤੁਰੇ ਫਿਰਦੇ ਹੋ ਪਸ਼ੂ ਭੁੱਖੇ ਨੇ ਤੁਸੀਂ ਪੱਠੇ ਨਹੀਂ ਵੱਢਦੇ ਤੁਸੀਂ ਗੁੱਠਾਂ ਖੇਤ ਦੀਆਂ ਨਹੀਂ ਗੋਡਦੇ ਉਸੇ ਤਰ੍ਹਾਂ ਪਈਆਂ ਹੋਈਆਂ ਇਹਨਾਂ ਨੂੰ ਗੋਡ ਕੇ ਇਹਨਾਂ ਵਿਚ ਵੀ ਦਾਣੇ ਬੀਜਣੇ ਨੇ ਤੁਸੀਂ ਕੋਈ ਕੰਮ ਨਹੀਂ ਕਰਦੇ ਮੈਂ ਬੜਾ ਕੰਮ ਕੀਤਾ ਤੁਹਾਡੇ ਵਾਸਤੇ ਮੈਂ ਬਜ਼ੁਰਗ ਹੋਇਆ ਵੀ ਕਰੀ ਜਾ ਰਿਹਾ ਪੁੱਤ ਤੁਸੀਂ ਹੁਣ ਵੱਡੇ ਹੋ ਜਵਾਨ ਹੋ ਤੁਸੀਂ ਕਰਦੇ ਨਹੀਂ ਉਹ ਕੰਮ ਬੜਾ ਕਲਪ ਰਿਹਾ। ਉਹਨਾਂ ਪੋਤਰਿਆਂ ਨੇ ਕੀ ਕੀਤਾ ਸਹਿਜ ਦੇਣੇ ਪਿੱਛੋਂ ਦੀ ਆ ਕੇ ਬਾਪੂ ਨੂੰ ਗਾੜੀ ਤੋਂ ਧੱਕਾ ਦਿੱਤਾ ਇਤਿਹਾਸਕ ਸਾਖੀ ਹੈ ਤੇ ਬਾਪੂ ਗਾੜੀ ਤੋਂ ਥੱਲੇ ਡਿੱਗ ਪਿਆ ਕੂਹਣੀਆਂ ਪਾਰ ਤੇ ਇਹ ਜਿਹੜੀਆਂ ਕੂਹਣੀਆਂ ਸੀ ਅਰਕਾਂ ਸੀ ਇਹ ਰਗੜੀਆਂ ਗਈਆਂ ਛਿੱਲੀਆਂ ਗਈਆਂ ਬਾਪੂ ਨੂੰ ਲੱਗ ਗਈ ਸੱਟ ਗੁੱਸੇ ਵਿਚ ਆ ਕੇ ਪ੍ਰਾਣੀ ਮਾਰੀ ਪੋਤਰੇ ਅੱਗੋਂ ਭੱਜ ਗਏ ਉਹ ਸੋਟਾ ਵੱਜਿਆ ਨਹੀਂ ਹੈ ਦੌੜ ਗਏ ਬਾਪੂ ਕਲਪ ਰਿਹਾ ਕੂਹਣੀਆਂ ਚੋਂ ਖੂਨ ਵਗ ਰਿਹਾ ਦੁਖੀ ਹੋ ਰਿਹਾ ਤੇ ਪੋਤਰੇ ਹੱਸਦੇ ਨੇ ਦੂਰ ਜਾ ਕੇ ਕਹਿੰਦੇ ਫਿਰ ਕੱਢ ਗਾਲ ਫਿਰ ਕਹੇ ਸਾਨੂੰ। ਗੁਰੂ ਨਾਨਕ ਪਾਤਸ਼ਾਹ ਜੀ ਦੇ ਦਿਲ ਵਿਚ ਤਰਸ ਆਇਆ ਇਸ ਬਜ਼ੁਰਗ ਨੂੰ ਵੇਖ ਕੇ ਤੇ ਮਰਦਾਨੇ ਨੂੰ ਲੈ ਕੇ ਬਜ਼ੁਰਗ ਵੱਲ ਆ ਗਏ ਤੇ ਸਾਹਿਬ ਜੀ ਕਹਿਣ ਲੱਗੇ ਬਜ਼ੁਰਗਾ ਛੱਡ ਪਰੇ ਤੂੰ ਗ੍ਰਿਸ ਦਾ ਜੰਜਾਲ ਧੰਦਿਆਂ ਦਾ ਆ ਸਾਡੇ ਨਾਲ ਇਤਿਹਾਸ ਪੜ੍ਹ ਕੇ ਦੇਖੋ ਬਾਪੂ ਕੀ ਕਹਿੰਦਾ ਕਹਿੰਦਾ ਫਿਰ ਤੂੰ ਕੌਣ ਹੈ ਤੂੰ ਆਪ ਮੈਨੂੰ ਇਉਂ ਲੱਗਦਾ ਜਿਵੇਂ ਘਰੋਂ ਬਾਹਰੋਂ ਕੱਢਿਆ ਹੋਇਆ ਉਜੜਿਆ ਫਿਰਦਾ ਮੈਨੂੰ ਵੀ ਉਜਾੜਨਾ ਚਾਹੁੰਦਾ। ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਮੁਸਕਰਾਏ ਕਹਿਣ ਲੱਗੇ ਬਜ਼ੁਰਗਾ ਸਾਡੇ ਤਾਂ ਦਿਲ ਵਿਚ ਤਰਸ ਆਇਆ ਵੀ ਤੇਰੀਆਂ ਕੂਹਣੀਆਂ ਚੋਂ ਖੂਨ ਵਗ ਰਿਹਾ ਤੂੰ ਰੋ ਰਿਹਾ ਦੁਖੀ ਹੋ ਰਿਹਾ ਇਹ ਪੋਤਰੇ ਤੇਰੇ ਆਖੇ ਨਹੀਂ ਲੱਗਦੇ ਬੱਚੇ ਭਈ ਇਹ ਜਵਾਨ ਨੇ ਤੂੰ ਹੁਣ ਮਰਨ ਦੇ ਕਿਨਾਰੇ ਪਹੁੰਚਿਆ ਹੋਇਆ ਭਈ ਛੱਡ ਪਰਾਂ ਇਹਨਾਂ ਦਾ ਖੇੜਾ ਤੂੰ ਆ ਸਾਡੇ ਨਾਲ ਸਿਮਰਨ ਭਜਨ ਬੰਦਗੀ ਕਰੇ ਤੈਨੂੰ ਮੁਕਤ ਕਰ ਦਿਆਂਗੇ ਕਿਉਂ ਮੁੜ ਮੁੜ ਕੇ ਐਵੇਂ ਇਹ ਗ੍ਰਸਤ ਦੇ ਪਰਿਵਾਰ ਵਿਚ ਹੀ ਰਹਿਣਾ ਤੇ ਇਹ ਕਹਿਣ ਲੱਗਾ ਬਾਬਾ ਤੂੰ ਆਪਣਾ ਕੰਮ ਕਰ ਜੇ ਕਿਸੇ ਦਾ ਕੋਈ ਹੁੰਦਾ ਤੇ ਕਿਸੇ ਨੂੰ ਕੋਈ ਮਾਰਦਾ, ਤੈਨੂੰ ਨੀ ਕਿਸੇ ਨੇ ਕੁੱਟ ਦਿੱਤਾ, ਤੇਰਾ ਕੋਈ ਹੋਣਾ ਹੀ ਨੀ, ਤੈਨੂੰ ਕੁੱਟਣਾ ਕਿੰਨੇ ਆ? ਜੇ ਕਿਸੇ ਦਾ ਕੋਈ ਹੋਵੇ ਤੇ ਕਿਸੇ ਨੂੰ ਕੁੱਟਦਾ? ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਬਜ਼ੁਰਗਾਂ ਨੀ ਤੈਨੂੰ ਮੁਕਤ ਕਰ ਦਿਆਂਗੇ। ਕਹਿੰਦਾ ਮੈਨੂੰ ਤੇਰੀ ਮੁਕਤੀ ਦੀ ਲੋੜ ਨੀ, ਤੂੰ ਕੰਮ ਕਰ ਆਪਣਾ। ਹੁਣ ਕੋਈ ਸਾਡੇ ਵਰਗਾ ਸੰਤ ਹੁੰਦਾ ਤੇ ਦੋ ਤਿੰਨ ਸਰਾਪ ਦੇ ਦਿੰਦਾ, ਪਰ ਨਹੀਂ, ਸ੍ਰਿਸ਼ਟੀ ਦਾ ਉਧਾਰ ਕਰਨ ਵਾਸਤੇ ਆਏ ਸੀ ਮੇਰੇ ਪਾਤਸ਼ਾਹ, ਅਗਾਂਹ ਚਲੇ ਗਏ। ਮਰਦਾਨਾ ਕਹਿੰਦਾ ਮਹਾਰਾਜ ਉਹ ਮੁਕਤ ਨਹੀਂ ਹੋਣਾ ਚਾਹੁੰਦਾ, ਤੁਸੀਂ ਧੱਕੇ ਨਾਲ ਕਰਦੇ ਹੋ। ਕਹਿੰਦੇ ਮਰਦਾਨਿਆਂ ਇਹਦੇ ਤੇ ਨਿਗਾਹ ਪੈ ਚੁੱਕੀ, ਇਹਨੂੰ ਮੁਕਤ ਕਰਨਾ ਜ਼ਰੂਰ ਆ। ਕਹੋ ਗੱਜ ਕੇ ਸਤਨਾ, ਬੁਰੇ ਨਾਲ ਬੁਰੇ ਆਈ ਕਰਨੀ, ਮੁਆਫ ਕਰਨ ਕਈ ਸਿਆਣੇ, ਬੁਰੇ ਨਾਲ ਫਿਰ ਨੇਕੀ ਕਰਨੀ, ਇਹ ਗੁਰੂ ਨਾਨਕ ਜਾਣੇ। ਸਤਿਗੁਰੂ ਪਾਤਸ਼ਾਹ ਗਾਂ ਚਲੇ ਗਏ, ਇਹ ਬਾਬਾ ਚੜਾਈ ਕਰ ਗਿਆ, ਮਰ ਗਿਆ। ਮਰਨ ਤੋਂ ਬਾਅਦ ਬਲਦ ਬਣਿਆ ਤੇ ਇਨ੍ਹਾਂ ਦੇ ਘਰ ਵਿਚ ਹੀ ਗਊ ਨੂੰ ਜੰਮਿਆ, ਕਿਉਂਕਿ ਗੁਰਬਾਣੀ ਦੀਆਂ ਪੰਕਤੀਆਂ ਨੇ, ਅੰਤਕਾਲ ਜੋ ਲਛਮੀ ਸਿਮਰੈ, ਐਸੀ ਚਿੰਤਾ ਮਹਿਜੇ ਬਰੈ, ਸਰਪ ਜੋਨ ਵਲ ਵਲ ਆਉ ਤਰੈ, ਅੰਤਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮਹਿਜੇ ਮਰੈ, ਵੇਸਵਾ ਜੋਨ ਵਲ ਵਲ ਆਉ ਤਰੈ, ਅੰਤਕਾਲ ਜੋ ਲੜਕੇ ਸਿਮਰੈ, ਐਸੀ ਚਿੰਤਾ ਮਹਿਜੇ ਮਰੈ, ਪ੍ਰੇਤ ਸੂਕਰ ਜੋਨ ਵਲ ਵਲ ਆਉ ਤਰੈ, ਅੰਤਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮਹਿਜੇ ਮਰੈ, ਪ੍ਰੇਤ ਜੋਨ ਵਲ ਵਲ ਆਉ ਤਰੈ, ਮਨ ਅੰਤਰ ਜੋ ਵਾਸ਼ਨਾ, ਅੰਤ ਸਾਈ ਪ੍ਰਗਟਾਨੀ। ਇਹ ਜਿਹੜੀਆਂ ਵਾਸ਼ਨਾ ਨੇ ਮਨੁੱਖ ਨੂੰ ਮੁੜ ਮੁੜ ਕੇ ਜਨਮ ਦਿੰਦੀਆਂ, ਤੇ ਘਰ ਤੇ ਪਰਿਵਾਰ ਵਿਚ ਵਾਸ਼ਨਾ ਹੋਣੇ ਕਰਕੇ ਇਹ ਬਾਬਾ ਉਸੇ ਹੀ ਘਰ ਦੇ ਵਿਚ ਬਲਦ ਰੂਪ ਵਿਚ ਜੰਮਿਆ, ਕਿਉਂਕਿ ਘਰ ਵਿਚ ਮੋਹ ਸੀ, ਉਥੇ ਜੰਮਿਆ। ਹੁਣ ਬਲਦ ਦੋ ਤਿੰਨ ਸਾਲ ਵਿਚ ਹੀ ਜਵਾਨ ਹੋ ਜਾਂਦਾ, ਜਵਾਨ ਹੋ ਕੇ ਉਸੇ ਹੀ ਖੂਹ ਤੇ ਵਗ ਰਿਹਾ। ਉਹੋ ਹੀ ਪੋਤਰੇ ਆਪਣੇ ਬਾਪੂ ਨੂੰ ਹੱਕ ਰਹੇ ਨੇ, ਤੇ ਗੁਰੂ ਨਾਨਕ ਪਾਤਸ਼ਾਹ ਜੀ ਉਧਾਰ ਕਰਦੇ ਕਰਦੇ ਫਿਰ ਉਥੋਂ ਦੀ ਲੰਘੇ। ਕਹਿਣ ਲੱਗੇ ਮਰਦਾਨਿਆਂ, ਆਹ ਜਿਹੜਾ ਬਲਦ ਵਗਦਾ ਪਤਾ ਕੌਣ ਹੈ? ਇਹ ਉਹ ਬਾਪੂ ਹੈ ਜਿਹਨੂੰ ਅਸੀਂ ਸਮਝਾਉਂਦੇ ਸਾਂ, ਨਹੀਂ ਮੰਨਿਆ, ਹੁਣ ਬਲਦ ਦੀ ਜੂਨੇ ਪਿਆ ਹੋਇਆ। ਆ ਇਹਦੇ ਤੇ ਨਿਗਾਹ ਪੈ ਚੁੱਕੀ ਹੈ, ਇਹਦਾ ਅਸੀਂ ਉਧਾਰ ਕਰਨਾ, ਆ ਜਾ ਜਰਾ ਕੁ ਇਹਦੇ ਨਾਲ ਦੋ ਬਚਨ ਕਰ ਲਈਏ। ਚਲੇ ਗਏ। ਸਤਿਗੁਰੂ ਨਾਨਕ ਪਾਤਸ਼ਾਹ ਉਸ ਆਦਮੀ ਨੂੰ, ਉਸ ਲੜਕੇ ਨੂੰ ਕਹਿਣ ਲੱਗੇ ਵੀ ਜਰਾ ਕੁ ਬਲਦਾਂ ਨੂੰ ਖਿਲਾਰ ਦੇ। ਖਿਲਾਰ ਦਿੱਤੇ। ਮੇਰੇ ਪਾਤਸ਼ਾਹ ਨੇ ਉਸ ਬਲਦ ਦੇ ਕੰਨ ਵਿਚ ਜਦੋਂ ਆਪਣਾ ਬੋਲ ਕਿਹਾ ਤੇ ਉਸ ਬਲਦ ਨੂੰ ਗਿਆਨ ਹੋ ਗਿਆ ਵੀ ਮੈਂ ਪਿਛਲੇ ਜਨਮ ਵਿਚ ਕੀ ਸੀ, ਵੀ ਮੈਂ ਮਨੁੱਖ ਸੀ, ਹੁਣ ਮੈਂ ਬਲਦ ਬਣਿਆ। ਗਿਆਨ ਕਰਵਾ ਦਿੱਤਾ ਸਤਿਗੁਰੂ ਪਾਤਸ਼ਾਹ ਨੇ। ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਬਾਬਾ ਤੇਰਾ ਹੁਣ ਉਧਾਰ ਕਰ ਦਈਏ। ਇਹ ਮੋਹ ਮਮਤਾ ਦਾ ਮਾਰਿਆ ਹੋਇਆ ਕਹਿਣ ਲੱਗਾ ਵੀ ਬਾਬਾ ਤੂੰ ਮੇਰੀ ਗੱਲ ਸੁਣ, ਵੀ ਮੈਂ ਆਪਣੇ ਪੋਤਰਿਆਂ ਦਾ ਕੰਮ ਕਰ ਰਿਹਾ ਤੇ ਪੋਤਰਿਆਂ ਕੋਲੋਂ ਪੱਠੇ ਖਾ ਰਿਹਾ, ਜੇ ਮੈਂ ਮਰ ਗਿਆ ਇਹ ਹੋਰ 200-400 ਰੁਪਇਆ ਖਰਚ ਕੇ ਹੋਰ ਨਵਾਂ ਲੈਣਗੇ, ਮੈਂ ਮਰ ਜਾਊਂ ਇਹ ਹੋਰ ਮੁੱਲ ਖਰੀਦਣਗੇ, ਭਾਈ ਮੈਨੂੰ ਤਕਲੀਫ ਕੀ ਹੈ ਭਾਈ ਪੱਠੇ ਖਾਨੇ ਆ, ਬੜੇ ਸੋਹਣੇ ਚੱਲਦੇ ਆ ਵਗਦੇ ਆ, ਭਾਈ ਬਾਬਾ ਤੈਨੂੰ ਕੀ ਤਕਲੀਫ ਹੈ, ਤੂੰ ਮੈਨੂੰ ਮਾਰ ਕੇ ਜ਼ਰੂਰ ਮੇਰੇ ਘਰ ਨੂੰ ਉਜਾੜਨਾ। ਗੁਰੂ ਸਾਹਿਬ ਜੀ ਕਹਿਣ ਲੱਗੇ ਚੰਗਾ ਤੇਰੀ ਮਰਜ਼ੀ, ਅਗਾਂਹ ਚਲੇ ਗਏ। ਇਹ ਬਲਦ ਘਰ ਵਿਚ ਸੁਰਤ ਹੋਣੇ ਕਰਕੇ ਕੁਝ ਸਾਲਾਂ ਤੋਂ ਬਾਅਦ ਮਰ ਗਿਆ ਤੇ ਮਰਨ ਤੋਂ ਬਾਅਦ ਫਿਰ ਕੁੱਤਾ ਬਣਿਆ ਤੇ ਸੁਰਤ ਘਰ ਵਿਚ ਸੀ, ਉਸੇ ਹੀ ਘਰ ਵਿਚ ਹੈ। ਇਕ ਦਿਨ ਬੀਬੀਆਂ ਕਪਾਹ ਚੁਗਣ ਵਾਸਤੇ ਗਈਆਂ ਹੋਈਆਂ ਤੇ ਇਹ ਕੁੱਤਾ ਉਸ ਮਕਾਨ ਦਾ ਪਹਿਰਾ ਦਿੰਦਾ, ਦਿਨੇ ਦਿੰਦਾ ਰਾਤ ਦਿੰਦਾ, ਸਿਖਾਇਆ ਹੋਇਆ ਸੀ, ਸਿਆਣਾ ਸੀ, ਜਿਸ ਤਰ੍ਹਾਂ ਸਮਝਾਉਂਦੇ ਨੇ ਉਸ ਤਰ੍ਹਾਂ ਇਹ ਕਰਦਾ, ਪਹਿਰਾ ਦੇ ਰਿਹਾ। ਸਤਿਗੁਰੂ ਪਾਤਸ਼ਾਹ ਚਲਦੇ ਚਲਦੇ ਉਧਾਰ ਕਰਨਾ ਸੀ, ਸਤਿਗੁਰੂ ਪਾਤਸ਼ਾਹ ਆਪ ਆ ਰਹੇ ਨੇ, ਆਪ ਜੁਦ ਸ੍ਰਿਸ਼ਟੀ ਦੇ ਉਧਾਰ ਲਈ ਚੱਲੇ ਨੇ। ਬਾਬੇ ਤਾਰੇ ਚਾਰ ਚੱਕ, ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਬਾਣੀ ਦੀ ਪੰਕਤੀਆਂ ਜਿਹੜੀਆਂ ਨੇ ਉਹ ਤਾਂ ਹੀ ਸਫਲੀਆਂ ਹੋਣਗੀਆਂ, ਪਸ਼ੂ ਪ੍ਰੇਤ ਮੁਗਧ ਕੋ ਤਾਰੇ। ਕੁੱਤਿਆਂ ਵਰਗੇ ਪਸ਼ੂਆਂ ਤੇ ਬਲਦਾਂ ਵਰਗੇ ਪਸ਼ੂਆਂ ਦਾ ਉਧਾਰ ਕੀਤਾ ਮੇਰੇ ਪਾਤਸ਼ਾਹ ਜੀ ਨੇ। ਕਹਿੰਦੇ ਮਰਦਾਨਿਆਂ ਠਹਿਰ ਜਾ, ਸਤਿਗੁਰੂ ਨਾਨਕ ਪਾਤਸ਼ਾਹ ਨੇ ਕੁੱਤਾ ਖੜਾ ਸੀ, ਜਦੋਂ ਕੁੱਤੇ ਖੜੇ ਦੇ ਨੇਤਰਾਂ ਵਿਚ ਨੇਤਰ ਪਾਏ ਉਹਨੂੰ ਗਿਆਨ ਦੇ ਦਿੱਤਾ ਭਾਈ ਤੂੰ ਤੇ ਬਾਪੂ ਸੀ ਇਸੇ ਘਰ ਦਾ। ਕਦੇ ਉਸ ਗਿਆਨ ਦੇ ਅਧੀਨ ਹੋ ਕੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵੱਲ ਨੂੰ ਆ ਗਿਆ ਮੇਰੇ ਪਾਤਸ਼ਾਹ। ਉਹ ਜਦੋਂ ਗਿਆਨ ਦ੍ਰਿਸ਼ਟੀ ਦਿੱਤੀ, ਗਿਆਨ ਦਿੱਤਾ ਤੇ ਕਹਿਣ ਲੱਗੇ ਕਿਉਂ ਭਾਈ ਦੱਸ। ਸਮਝਾਇਆ ਉਸ ਕੂਕਰ ਨੂੰ, ਉਹਦੀ ਬੋਲੀ ਵਿਚ ਸਮਝਾ ਦਿੱਤਾ। ਕੁੱਤੇ ਇਕ ਦੂਜੇ ਨੂੰ ਸਮਝਾਉਂਦੇ ਨੇ, ਹਰ ਜਾਨਵਰ ਹਰ ਪਸ਼ੂ ਆਪੋ ਆਪਣੀ ਬੋਲੀ ਇਕ ਦੂਸਰੇ ਨੂੰ ਦੱਸਦੇ ਨੇ, ਪਤਾ। ਜਦੋਂ ਸਮਝਾਇਆ ਭਾਈ ਤੇਰਾ ਉਧਾਰ ਕਰ ਦਈਏ, ਵੇਖ ਹੁਣ ਤੂੰ ਕੁੱਤਾ ਬਣਿਆ ਦਰ ਦਰ ਤੋਂ ਮੰਗਦਾ ਫਿਰਦਾ, ਤੇ ਪਤਾ ਅੱਗੋ ਕੀ ਕਹਿਣ ਲੱਗਾ। ਸਤਿਗੁਰੂ ਪਾਤਸ਼ਾਹ ਜੀ ਨੂੰ ਕਹਿੰਦਾ ਵੀ ਮੈਂ ਦਰ ਦਰ ਤੋਂ ਨਹੀਂ ਮੰਗਦਾ, ਮੈਂ ਤੇ ਇਸੇ ਹੀ ਘਰੋਂ ਛਕਦਾ, ਰੱਜ ਕੇ ਮੈਨੂੰ ਰੋਟੀ ਮਿਲਦੀ ਹੈ, ਨਾਲੇ ਮੈਂ ਪਹਿਰਾ ਦਿੰਦਾ ਭਾਈ। ਸਾਰਾ ਦਿਨ ਇਹ ਕੰਮ ਕਰਕੇ ਮੇਰੇ ਹੀ ਪੋਤਰੇ ਕਹਿ ਰਿਹਾ ਜੇ ਵੀ ਘਰ ਵਿਚ ਮੋਹ, ਕਹਿੰਦੇ ਮੇਰੇ ਹੀ ਪੋਤਰੇ ਨੂੰਹਾਂ ਸਾਰੀਆਂ ਇਹ ਥੱਕ ਟੁੱਟ ਕੇ ਦਿਹਾੜੀ ਆਉਂਦੀਆਂ, ਰਾਤ ਨੂੰ ਸੌ ਜਾਂਦੇ ਨੇ ਵਿਚਾਰੇ, ਮੈਂ ਪਹਿਰਾ ਦੇਣਾ, ਮੈਂ ਦਿਨੇ ਸੌ ਲੈਣਾ, ਰੱਜ ਕੇ ਰੋਟੀ ਮਿਲਦੀ ਹੈ, ਵੀ ਬਾਬਾ ਤੂੰ ਮੇਰੇ ਵਿਚੋਂ ਮੁਕਤ ਕਰਕੇ ਕੀ ਕੱਢਣਾ ਦੱਸ। ਗੁਰੂ ਸਾਹਿਬ ਜੀ ਕਹਿਣ ਲੱਗੇ ਚੰਗਾ ਭਾਈ ਤੇਰੀ ਮਰਜ਼ੀ, ਅਸੀਂ ਤੇ ਸਮਝਿਆ ਸੀ ਵੀ ਹੁਣ ਤੂੰ ਕੂਕਰ ਬਣਿਆ ਕੁੱਤਾ ਬਣਿਆ, ਹੁਣ ਹੀ ਤੇਰਾ ਉਧਾਰ ਕਰ ਦਈਏ। ਗੁਰਬਾਣੀ ਦੀ ਪੰਕਤੀ ਹੈ, ਜੋ ਜੋ ਜੂਨੀ ਆਇਓ ਤੇਹ ਤੇਹ ਉਹ ਰਜਾਇਓ। ਜਿਸ ਜਿਸ ਜੂਨ ਵਿਚ ਵੀ ਕੋਈ ਆਇਆ ਉਸੇ ਜੂਨ ਦੇ ਮੋਹ ਮਮਤਾ ਵਿਚ ਉਰਜਿਆ ਹੋਇਆ ਹੈ। ਮਰ ਗਿਆ ਕੁੱਤਾ ਵੀ, ਮਰਨ ਤੋਂ ਬਾਅਦ ਸੱਪ ਬਣਿਆ ਤੇ ਸੱਪ ਬਣ ਕੇ ਉਸੇ ਮਕਾਨ ਦੀ ਛੱਤ ਵਿਚ ਹੈ। ਇਕ ਦਿਨ ਦੀ ਗੱਲ, ਬੀਬੀਆਂ ਘਰ ਵਾਲੀਆਂ ਸਾਰੀਆਂ ਇਕੱਠੀਆਂ ਹੋ ਕੇ ਕਪਾਹ ਚੁਗਣ ਵਾਸਤੇ ਚਲੇ ਗਈਆਂ। ਬੱਚਾ ਸੀ ਛੋਟਾ ਜਿਹਾ, ਉਸ ਨੂੰ ਪੰਘੂੜੇ ਵਿਚ ਪਾਇਆ ਤੇ ਛੱਤ ਦੇ ਨਾਲ ਪੰਘੂੜਾ ਬੱਧਾ ਹੋਇਆ ਤੇ ਦਿਹਾੜੀ ਸਾਰੀ ਆ ਕਪਾਹ ਚੁਗਣ, ਬੱਚਾ ਕੱਲਾ ਹੀ ਆ ਘਰ। ਕਿਉਂਕਿ ਇਹ ਜਿਹੜਾ ਹਵਾ ਤੇ ਪਾਣੀ ਹੈ ਨਾ, ਬਦਲੀ ਜਾ ਰਿਹਾ। ਜਦੋਂ ਮੈਂ ਪਿਛਲਾ ਇਤਿਹਾਸ ਪੜ੍ਹਦਾ ਤੇ ਬੀਬੀ ਦੇ ਛੇ ਛੇ ਬੱਚੇ ਨੇ, ਛੇ ਸੱਤ ਬੱਚੇ, ਪਰ ਉਹਨੂੰ ਕੋਈ ਪਰੇਸ਼ਾਨੀ ਨਹੀਂ। ਬੱਚੇ ਪਏ ਖੇਲਦੇ ਨੇ, ਦੁੱਧ ਪੀ ਲੈਂਦੇ ਨੇ, ਖੇਲੀ ਜਾਂਦੇ ਨੇ। ਅੱਜ ਕੱਲ ਭਾਵੇਂ ਦੁੱਧ ਪਿਆਓ, ਟੀਕੇ ਲਵਾਓ, ਜੋ ਮਰਜ਼ੀ ਕਵਾਓ, ਬੱਚਾ ਰੋਂਦਾ ਰੋਈ ਜਾਂਦੇ ਨੇ। ਉਹ ਸਮਾਂ ਹੀ ਐਸਾ ਆਇਆ, ਤੁਰੇ ਆਈ ਜਾ ਰਿਹਾ। ਉਦੋਂ ਮਾਵਾਂ ਦੇ ਦੁੱਧ ਪੀਂਦੇ ਸੀ, ਸਿਹਤਾਂ ਬੜੀਆਂ ਤਕੜੀਆਂ ਹੁੰਦੀਆਂ ਸੀ। ਹੁਣ ਮਾਂ ਕਹਿੰਦੀ ਹੈ ਮੈਂ ਕਮਜ਼ੋਰ ਹੋ ਜਾਊਂ, ਇਹਨੂੰ ਸ਼ੀਸ਼ੀਆਂ ਦਾ ਹੀ ਦੁੱਧ ਦਿਓ, ਬੱਚੇ ਵੀ ਕਮਜ਼ੋਰ ਰਹਿੰਦੇ ਨੇ। ਬੱਚੇ ਦੀ ਸਿਹਤ ਵਾਸਤੇ ਸਭ ਤੋਂ ਬੈਸਟ ਦੁੱਧ ਮਾਂ ਦਾ ਹੈ। ਔਰ ਡਾਕਟਰਾਂ ਨੇ, ਇਹ ਵੱਖਰੀ ਗੱਲ ਹੈ, ਕੋਈ ਅਣਗਹਿਲੀ ਕਰੀ ਜਾਵੇ, ਆ ਤੁਸੀਂ ਸੁਣਦੇ ਹੋ, ਠੇਕਿਆਂ ਤੇ ਲਿਖਿਆ ਹੁੰਦਾ ਸ਼ਰਾਬ ਮਾੜੀ ਹੈ, ਫੇਰ ਵੇਚੀ ਜਾਂਦੇ ਨੇ, ਪੀ ਵੀ ਜਾਂਦੇ ਨੇ। ਨੋ ਸਮੋਕਿੰਗ, ਗੰਦਾ ਮਾੜਾ ਸਭ ਪੀ ਵੀ ਜਾਂਦੇ ਨੇ। ਫਿਰ ਗੁਰੂ ਕੇ ਪਿਆਰਿਓ, ਡਾਕਟਰਾਂ ਦੀ ਇਹ ਕਾਢ ਹੈ, ਜਿਹੜੀ ਬੀਬੀ ਆਪਣੇ ਬੱਚੇ ਨੂੰ ਦੁੱਧ ਚੰਘਾਏਗੀ, ਉਹ ਬੀਬੀ ਦੀ ਸਿਹਤ ਵੀ ਚੰਗੀ ਰਹੇਗੀ, ਉਹ ਬਿਮਾਰ ਘੱਟ ਹੋਵੇਗੀ। ਕਿਉਂਕਿ ਕੁਦਰਤੀ ਹੈ, ਕਿਸੇ ਵੀ ਕੁਦਰਤੀ ਚੀਜ਼ ਨੂੰ ਰੋਕੋਗੇ ਤਾਂ ਨੁਕਸਾਨ ਹੋਵੇਗਾ। ਬੀਬੀ ਦੁੱਧ ਆਪ ਪੀਵੇ, ਖੁਰਾਕ ਖਾਵੇ, ਤੇ ਉਹ ਜਿਹੜਾ ਉਹਦਾ ਦੁੱਧ ਹੈ ਉਹ ਬੱਚਾ ਪੀਵੇਗਾ, ਉਸ ਬੱਚੇ ਦੀ ਸਿਹਤ ਚੰਗੀ ਹੋਵੇਗੀ, ਸੋਹਣੀ ਬਣੇਗੀ। ਇਹੀ ਕਾਰਨ ਸੀ। ਗੁਰੂ ਕੇ ਪਿਆਰਿਓ, ਉਸ ਘਰ ਦੀ ਮੋਹ ਮਮਤਾ ਦਾ ਮਾਰਿਆ ਹੋਇਆ ਉਹ ਸੱਪ ਬਣਿਆ ਉਸੇ ਛੱਤ ਵਿਚ ਹੈ ਤੇ ਬੀਬੀਆਂ ਕਪਾਹ ਚੁਗਣ ਗਈਆਂ, ਬੱਚੇ ਨੂੰ ਪੰਘੂੜੇ ਵਿਚ ਪਾ ਗਈਆਂ। ਉਦੋਂ ਬੱਚੇ ਦੁੱਧ ਨਾਲ ਰੱਜ ਲੈਣਾ ਖੇਡਦੇ ਰਹਿੰਦੇ ਸੀ, ਮਾਂ ਦਾ ਚੇਤਾ ਹੀ ਭੁੱਲ ਜਾਂਦਾ ਸੀ। ਜਦੋਂ ਕਿਤੇ ਭੁੱਖ ਲੱਗਣੀ ਫਿਰ ਚੇਤੇ ਆਉਣੇ। ਬੱਚੇ ਨੂੰ ਲੱਗੀ ਭੁੱਖ, ਬੱਚਾ ਕਿਤੇ ਰੋਇਆ, ਇਹ ਛੱਤ ਦੇ ਵਿਚ ਸੱਪ ਬਣਿਆ ਹੋਇਆ ਰੱਸੇ ਥਾਈ ਹੇਠਾਂ ਨੂੰ ਉਤਰਿਆ, ਮਕਾਨ ਦੇ ਛੱਤ ਨੂੰ ਰੱਸਾ ਪਾ ਕੇ ਪੰਘੂੜਾ ਹੇਠਾਂ ਲਮਕਾਇਆ, ਸੱਪ ਛੱਤ ਵਿਚ ਹੈ, ਉਸ ਰੱਸੇ ਥਾਈ ਹੇਠਾਂ ਨੂੰ ਉਤਰ ਰਿਹਾ ਵੀ ਮੇਰਾ ਪੋਤਰਾ ਰੋ ਰਿਹਾ ਤੇ ਮੈਂ ਉਹਨੂੰ ਵਰਾਵਾਂ। ਸੱਪ ਬਣੇ ਹੋਏ ਨੂੰ ਵੀ ਉਹ ਘਰ ਦਾ ਮੋਹ ਕਰਕੇ ਉਥੇ ਤੇ ਪੋਤਰੇ ਹੀ ਸਮਝ ਰਿਹਾ, ਇਹ ਤਾਂ ਵਰਾਉਣ ਵਾਸਤੇ ਥੱਲੇ ਆ ਰਿਹਾ ਤੇ ਉਧਰੋਂ ਬੀਬੀਆਂ ਆ ਗਈਆਂ। ਜਾਂ ਦਰਵਾਜ਼ਾ ਲਾ ਕੇ ਬੱਚੇ ਵੱਲੋਂ ਦੇਖਿਆ
ਬੱਚਾ ਰੋ ਰਿਹਾ ਸੀ, ਦੇਖਿਆ ਸੱਪ ਦੌੜ ਕੇ ਸੋਟਾ ਡਾਂਗਾਂ ਥਾਪੀ ਕੱਪੜੇ ਧੋਣ ਵਾਲੀ ਪਕੜੀ ਉਸ ਸੱਪ ਨੂੰ ਮਾਰਿਆ। ਜਾਂ ਦੇਖਿਆ ਬੱਚਾ, ਅਜੇ ਬੱਚੇ ਤੱਕ ਸੱਪ ਪਹੁੰਚਿਆ ਨਹੀਂ ਸੀ, ਬੱਚਾ ਬਚ ਗਿਆ, ਸ਼ੁਕਰ ਕੀਤਾ। ਇਹ ਸੱਪ ਨੂੰ ਜਦੋਂ ਮਾਰ ਦਿੱਤਾ, ਮਰਨ ਤੋਂ ਬਾਅਦ ਇਸ ਮਕਾਨ ਦਾ ਜਿਹੜਾ ਬਾਹਰ ਗੰਦਾ ਪਾਣੀ ਚਲੇ ਚ ਪੈ ਰਿਹਾ ਸੀ, ਉਹਦੇ ਵਿਚ ਇਕ ਕਿਰਮ ਗੰਦਗੀ ਦਾ ਕੀੜਾ ਬਣਿਆ ਹੋਇਆ। ਗੁਰੂ ਸਾਹਿਬ ਜੀ ਫਿਰ ਆ ਗਏ ਨੇ ਇਸ ਦਾ ਉਧਾਰ ਕਰਨ ਵਾਸਤੇ। ਐਵੇਂ ਨਹੀਂ ਕਿਹਾ, ਸਭ ਤੇ ਵੱਡਾ ਸਤਿਗੁਰੂ ਨਾਨਕ, ਪੀਰ ਪੈਗੰਬਰ ਅਵਤਾਰ ਔਲੀਏ ਬੜੇ ਹੋਏ ਨੇ, 125,000 ਮੁਸਲਮਾਨਾਂ ਦਾ ਪੈਗੰਬਰ ਹੋਇਆ, 23 ਅਵਤਾਰ ਹੋ ਗਏ ਨੇ, 84 ਸਿੱਧ, 9 ਕਰੋੜ ਦੇਵੀ, 6 ਜਤੀ, 9 ਨਾਥ, ਪਰ ਜੋ ਇਤਿਹਾਸ ਗੁਰੂ ਸਾਹਿਬ ਦਾ ਬਣਿਆ ਤੇ ਕੀਤਾ ਉਹ ਹੋਰ ਨਹੀਂ ਕੋਈ ਕਰ ਸਕਿਆ। ਇਕ ਵਾਰ ਸਾਰੀ ਰਸਨਾ ਪਵਿੱਤਰ ਕਰੋ, ਮਗਰ ਬੋਲੋ। ਉੱਚਾ ਦਰ ਬਾਬੇ ਨਾਨਕ ਦਾ, 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 ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ, ਦਸ ਦਸ ਹਜ਼ਾਰ ਵਰੇ ਅਵਤਾਰ ਦੀ ਉਮਰ ਵਾਲੇ ਅਵਤਾਰ ਵੀ ਉਹ ਕੰਮ ਨਹੀਂ ਕਰ ਸਕੇ ਜੋ ਗੁਰੂ ਸਾਹਿਬ ਜੀ ਕਰ ਗਏ। ਵੱਡੇ ਕੰਮ ਕੀਤੇ ਨੇ, ਇਸ ਕਰਕੇ ਸਭ ਤੋਂ ਵੱਡਾ ਕਹਿ ਦਿੱਤਾ। ਵੱਡੇ ਕੰਮਾਂ ਵਾਲੇ ਨੂੰ, ਕਰਨ ਵਾਲੇ ਨੂੰ ਵੱਡਾ ਹੀ ਕਿਹਾ ਜਾਂਦਾ। ਸੋ ਸਾਧ ਸਿੰਘ ਜੀ, ਗੁਰੂ ਸਾਹਿਬ ਜੀ ਸਮੇਤ ਮਰਦਾਨਾ ਜੀ ਦੇ ਫਿਰ ਜਾ ਰਹੇ ਨੇ ਤੇ ਉਸ ਮਕਾਨ ਕੋਲ ਆ ਕੇ ਖਲੋ ਗਏ ਨੇ ਅੰਤਰਜਾਮੀ। ਕਹਿਣ ਲੱਗੇ, ਮਰਦਾਨਿਆਂ, ਉਹ ਜਿਹੜਾ ਗੰਦਾ ਚਲਾ ਇਧਰ ਨੂੰ ਧਿਆਨ ਮਾਰ। ਜਦੋਂ ਸਤਿਗੁਰੂ ਸਾਹਿਬ ਜੀ ਨੇ ਉਸ ਸਾਈਡ ਨੂੰ ਦੇਖਿਆ ਤੇ ਕਹਿਣ ਲੱਗੇ, ਇਹ ਜਿਹੜਾ ਕਿਰਮ ਹੈ ਇਸ ਨੂੰ ਬਾਹਰ ਕੱਢ। ਮਰਦਾਨੇ ਨੇ ਬਾਹਰ ਕੱਢਿਆ। ਸਾਹਿਬ ਜੀ ਕਹਿੰਦੇ, ਇਹਨੂੰ ਸੁੱਚੇ ਪਾਣੀ ਨਾਲ ਨੁਹਾ, ਆਪਣੇ ਹੱਥ ਵੀ ਧੋਇਆ ਤੇ ਇਹਦਾ ਵੀ ਇਸ਼ਨਾਨ ਕਰਾ ਲਿਆ ਕਰਾਇਆ। ਮਰਦਾਨੇ ਨੇ ਆਪਣੇ ਹੱਥ ਦੇ ਉੱਪਰ ਰੱਖਿਆ ਤੇ ਗੁਰੂ ਸਾਹਿਬ ਜੀ ਨੇ ਇਸ ਨੂੰ ਆਪਣੀ ਦ੍ਰਿਸ਼ਟੀ ਨਾਲ, ਆਪਣੀ ਕਲਾ ਦੇ ਨਾਲ ਗਿਆਨ ਦੁਆਇਆ। ਜੇ ਕੋਈ ਇਹਨਾਂ ਸਾਖੀਆਂ ਨੂੰ ਨਾ ਮੰਨਦਾ ਹੋਵੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਕੀ ਕਰਾਂਗੇ? ਮੂਕ ਉਚਰੈ ਸ਼ਾਸਤਰ ਖੱਟ, ਪਿੰਗ ਗਿਰਨ ਚੜ ਜਾਏ, ਅੰਧ ਲਖੈ ਬਦਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਕਹਿੰਦੇ ਜਦੋਂ ਵਾਹਿਗੁਰੂ ਸਤਿਗੁਰੂ ਪਰਮੇਸ਼ਰ ਕਿਰਪਾ ਦ੍ਰਿਸ਼ਟੀ ਕਰ ਦੇਵੇ ਤਾਂ ਮੂਕ ਉਚਰੈ ਗੂੰਗਾ ਬੰਦਾ ਨਾ ਬੋਲਣ ਲੱਗ ਜਾਂਦਾ। ਕੀ ਬੋਲਣ ਲੱਗ ਜਾਂਦਾ? ਸ਼ਾਸਤਰ ਖੱਟ, ਪੜ੍ਹਨ ਸੁਣਨ ਤੋਂ ਬਿਨਾਂ ਹੀ 6 ਸ਼ਾਸਤਰਾਂ ਦੀ ਕਥਾ ਕਰਨ ਲੱਗ ਜਾਂਦਾ। ਪਿੰਗ ਗਿਰਨ, ਜਿਹੜਾ ਪਿੰਗਲਾ ਏ ਉਹ ਗਿਰਨ ਪਹਾੜ ਦੇ ਉੱਪਰ ਚੜ ਜਾਏ, ਚੜ ਜਾਂਦਾ, ਅੰਨਾ ਆਦਮੀ ਦੇਖਣ ਲੱਗ ਜਾਂਦਾ। ਬਦਰੋ ਸੁਣਿਆ, ਬੋਲਾ ਬੰਦਾ ਸੁਣਨ ਲੱਗ ਜਾਂਦਾ। ਜਦੋਂ ਗੁਰੂ ਕਿਰਪਾ ਕਰ ਦੇਣ ਤਾਂ ਪਸ਼ੂ ਪ੍ਰੇਤ ਮੁਗਧ ਕੋ ਉਤਾਰੇ, ਪਾਹਨ ਪਾਰ ਉਤਾਰੇ। ਇਹ ਸਤਿਗੁਰੂ ਦੀ ਬਖਸ਼ਿਸ਼। ਜੇ ਇਨ੍ਹਾਂ ਸਾਖੀਆਂ ਨੂੰ ਨਹੀਂ ਮੰਨਾਂਗੇ ਤੇ ਗੁਰਬਾਣੀ ਦੇ ਅਰਥ ਵੀ ਨਹੀਂ ਖੁੱਲਣਗੇ। ਫਿਰ ਉਹ ਗੁਰਬਾਣੀ ਨੂੰ ਵੀ ਨਹੀਂ ਮੰਨੇਗਾ, ਉਹ ਕਹੇਗਾ ਹੋ ਨਹੀਂ ਸਕਦਾ। ਸਤਿਗੁਰੂ ਪਾਤਸ਼ਾਹ ਨੇ ਗੁਰਬਾਣੀ ਜੋ ਉਚਾਰੀ ਉਹ ਪ੍ਰੈਕਟੀਕਲ ਜ਼ਿੰਦਗੀ ਚ ਕਰਕੇ ਵੀ ਵਿਖਾਇਆ, ਜਿਸ ਦਾ ਨਾਮ ਇਤਿਹਾਸ। ਸੋ ਗੁਰੂ ਕੇ ਪਿਆਰਿਓ, ਸਤਿਗੁਰੂ ਪਾਤਸ਼ਾਹ ਨੇ ਜਦੋਂ ਇਸ ਕੀੜੇ ਨੂੰ ਗਿਆਨ ਕਰਵਾਇਆ, ਇਹ ਕੀੜਾ ਆਪਣੀ ਬੋਲੀ ਵਿਚ ਚਿਰੜ ਚਿਰੜ ਕਰਕੇ ਸਤਿਗੁਰੂ ਪਾਤਸ਼ਾਹ ਅੱਗੇ ਮਿੰਨਤਾਂ ਕੀਤੀਆਂ ਵੀ ਮਹਾਰਾਜ ਹੁਣ ਬਖਸ਼ ਲਓ। ਸਾਹਿਬ ਜੀ ਕਹਿੰਦੇ, ਕਿਉਂ ਤੂੰ ਰਹਿਣਾ ਜੀ ਇਸ ਘਰ ਵਿਚ? ਉਸੇ ਘਰ ਦੇ ਵਿਚ ਹੀ ਹੈ। ਅੱਗੇ ਬਲਦ ਸੀ, ਕੁੱਤਾ ਸੀ, ਹੁਣ ਤੂੰ ਕਿਰਮ ਬਣ ਗਿਆ ਹੈ ਤੇ ਘਰ ਦੇ ਚਲੇ ਵਿਚ ਹੀ ਰਹਿਣ ਦਈਏ ਤੈਨੂੰ? ਕਹਿੰਦਾ ਨਹੀਂ ਪਾਤਸ਼ਾਹ, ਹੁਣ ਕਿਰਪਾ ਕਰੋ, ਮੈਨੂੰ ਜ਼ਰੂਰ ਮੁਕਤ ਕਰੋ, ਮੈਂ ਬੜਾ ਦੁਖੀ ਹਾਂ, ਆ ਗੰਦਗੀ ਵਿਚ ਆ, ਮੇਰੇ ਤੇ ਰਹਿਮਤ ਕਰੋ, ਮੇਰੇ ਤੇ ਕਿਰਪਾ ਕਰੋ, ਮੈਂ ਭੁੱਲਿਆ ਰਿਹਾ ਪਾਤਸ਼ਾਹ। ਗੁਰੂ ਸਾਹਿਬ ਜੀ ਦੇ ਦੇਖਦਿਆਂ ਦੇਖਦਿਆਂ ਉਹ ਕੀੜੇ ਦੀ ਮੌਤ ਹੋ ਗਈ ਹੈ, ਉਹਦੀ ਰੂਹ ਪ੍ਰਕਾਸ਼ ਸੱਚਖੰਡ ਨੂੰ ਗਿਆ, ਉਧਾਰ ਕਰ ਦਿੱਤਾ। ਤੇ ਕਹਿਣਾ ਪਿਆ, ਬੁਰੇ ਨਾਲ ਬੁਰੇ ਆਈ ਕਰਨੀ, ਮੁਆਫ ਕਰਨ ਕਈ ਸਿਆਣੇ ਹੈ ਬੁਰੇ ਨਾਲ ਫਿਰ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ ਤੇ ਇਹ ਇਤਿਹਾਸ ਦੀ ਸਾਖੀ ਜਿਹੜੀ ਹੈ ਇਹੀ ਇਨ੍ਹਾਂ ਪੰਗਤੀਆਂ ਦੇ ਅਰਥ ਨੂੰ ਸਹੀ ਢੰਗ ਦੇ ਨਾਲ ਗੁਰੂ ਕੇ ਪਿਆਰਿਓ ਖੋਲ ਰਹੀ ਹੈ ਵਿਸ਼ਟਾ ਕੇ ਕੀੜੇ ਸਾਹਿਬ ਜੀ ਕਹਿੰਦੇ ਪਹਿਲੇ ਹੇ ਇਨਸਾਨ ਹੇ ਮਨ ਤੂੰ ਮਾਂ ਦੇ ਗਰਭ ਰੂਪੀ ਵਿਸ਼ਟਾ ਦੇ ਵਿਚ ਕੀੜਾ ਬਣਿਆ ਹੋਇਆ ਸੀ ਵਿਸ਼ਟਾ ਕਮਾਵੈ ਜੇ ਮਨੁੱਖ ਜਨਮ ਧਾਰ ਕੇ ਵਿਸ਼ੇ ਵਿਕਾਰਾਂ ਦੀ ਖੁਆਰੀ ਵਿਚ ਹੀ ਤੁਰਿਆ ਫਿਰ ਰਿਹਾ ਹੈ ਬੁਰੇ ਕਾਮ ਕੋ ਊਟ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ ਅੰਮ੍ਰਿਤ ਕੌਰਾ ਵਿਖਿਆ ਮੀਠੀ ਸਾਕਤ ਕੀ ਬਿਦਨ ਨੋ ਡਿੱਠੀ ਜੇ ਇਨ੍ਹਾਂ ਕਰਮਾਂ ਭੈੜਿਆਂ ਵਿਚ ਹੀ ਲੱਗਿਆ ਤੇ ਮੇਰੇ ਪਾਤਸ਼ਾਹ ਕਹਿੰਦੇ ਪਹਿਲਾਂ ਮਾਂ ਦੇ ਗਰਭ ਵਿਚ ਗੰਦਗੀ ਦਾ ਕੀੜਾ ਸੀ ਹੁਣ ਤੂੰ ਗੰਦੇ ਕਰਮ ਕਰਮ ਦੇ ਵਿਚ ਪ੍ਰਤੱਖ ਇਨਸਾਨ ਰੂਪੀ ਕੀੜਾ ਬਣਿਆ ਹੋਇਆ ਫਿਰ ਬਿਸ਼ਟਾ ਮਾਹੇ ਪਚਾਵੈ ਇਨ੍ਹਾਂ ਕਰਮਾਂ ਚ ਲੱਗੇ ਰਹਿਣ ਕਰਕੇ ਮਰਨ ਤੋਂ ਬਾਅਦ ਫਿਰ ਜਿਹੜੇ ਗੰਦਗੀ ਦੇ ਕੀੜੇ ਚਲਿਆਂ ਵਿਚ ਬਣਦੇ ਨੇ ਉਨ੍ਹਾਂ ਵਿਚ ਤੈਨੂੰ ਗੰਦਾ ਕੀੜਾ ਬਣਨਾ ਪਵੇਗਾ ਜੇ ਗੰਦੇ ਹੀ ਕੰਮ ਕਰਦਾ ਰਹੇਗਾ ਗੰਦਗੀ ਦਾ ਕੀੜਾ ਬਣਨਾ ਪਵੇਗਾ ਕੁੰਭੀ ਨਰਕ ਰੂਪੀ ਉਹ ਵਿਸ਼ਟਾ ਦੇ ਵਿਚ ਪਚਾਵਣਿਆ ਤੈਨੂੰ ਪਾਇਆ ਜਾਵੇਗਾ ਪਚੇਗਾ ਸੜੇਗਾ
ਮੁਕਤੇ ਸੇਵੇ ਮੁਕਤਾ ਹੋਵੇ
ਪਾਤਸ਼ਾਹ ਜੀ ਫਿਰ ਮੈਂ ਕੀ ਕਰਾਂ ਦੱਸੋ ਗੁਰੂ ਅਮਰਦਾਸ ਸਾਹਿਬ ਜੀ ਤਾਂ ਸਤਿਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਨੇ ਮੁਕਤਾ ਮੁਕਤੇ ਸੇਵੇ ਜੋ ਮੁਕਤ ਰੂਪ ਪਰਮੇਸ਼ਰ ਹੈ ਉਹਦੀ ਸੇਵਾ ਕਰ ਮੁਕਤ ਰੂਪ ਪਰਮਾਤਮਾ ਜਿਹੜਾ ਨਾ ਉਹਦੀ ਸੇਵਾ ਕਰ ਪਰਮਾਤਮਾ ਦੀ ਸੇਵਾ ਪਰਮਾਤਮਾ ਦੇ ਪਿਆਰਿਆਂ ਦੀ ਹੀ ਸੇਵਾ ਹੁੰਦੀ ਰੱਬ ਤਾਂ ਦਿਸਦਾ ਹੀ ਨਹੀਂ ਉਹਦੀ ਸੇਵਾ ਕੀ ਕਰੋਗੇ ਜਿਹੜੇ ਰੱਬ ਨੂੰ ਮੰਨਣ ਵਾਲੇ ਨੇ ਉਨ੍ਹਾਂ ਦੀ ਸੇਵਾ ਕਰੋ ਉਹ ਰੱਬ ਦੀ ਸੇਵਾ ਹੈ ਫਿਰ ਕੀ ਹੋਵੇਗਾ ਜੀ ਮੁਕਤਾ ਹੋਵੇ ਕਹਿੰਦੇ ਤੂੰ ਖੁਦ ਮੁਕਤ ਹੋ ਜਾਵੇਗਾ ਇਨ੍ਹਾਂ ਟੇਢੀਆਂ ਜੂਨਾਂ ਤੋਂ ਛੁੱਟ ਜਾਵੇਗਾ
ਮਮਤਾ ਸਭ ਦੇ ਖੋਵੇ
ਹੰਗਤਾ ਤੇ ਮਮਤਾ ਜਿਹੜੀ ਹੈ ਇਹ ਗੁਰੂ ਦੇ ਉਪਦੇਸ਼ ਦੁਆਰਾ ਹੀ ਖੋਵੇ ਨਾਸ ਹੁੰਦੀ ਹੈ ਗੁਰੂ ਦੇ ਉਪਦੇਸ਼ ਦੁਆਰਾ ਇਹ ਹੰਗਤਾ ਮਮਤਾ ਦੀ ਨਿਵਿਰਤੀ ਹੁੰਦੀ ਹੈ ਤੇ ਜਦੋਂ ਹੰਗਤਾ ਮਮਤਾ ਦੀ ਨਿਵਿਰਤੀ ਹੋ ਜਾਵੇ ਫਿਰ ਮੁਕਤ ਹੋਣਾ ਕਿਉਂਕਿ ਉਪਦੇਸ਼ ਵਿਚੋਂ ਇਹ ਸਾਰੀਆਂ ਦਾਤਾਂ ਮਿਲਦੀਆਂ ਗੁਰੂ ਕਾ ਉਪਦੇਸ਼ ਹੈ ਗੁਰੂ ਕੀ ਸਿੱਖਿਆ ਇਹਦੇ ਵਿਚੋਂ ਹੀ ਸਾਰੀ ਸਿੱਖਿਆ ਪ੍ਰਾਪਤ ਹੁੰਦੀ ਹੈ
ਅਨ ਦਿਨ ਹਰ ਜੀਉ ਸੱਚਾ ਸੇਵੀ
ਇਸ ਵਾਸਤੇ ਰਾਤ ਦਿਨੇ ਜੋ ਹਰੀ ਜੀ ਹੈ ਉਹ ਸੱਚੇ ਨੂੰ ਕਿਵੇਂ ਸੇਵਾਂ ਸੱਚੇ ਦਾ ਕਿਵੇਂ ਸਿਮਰਨ ਕਰਾਂ ਕਹਿੰਦੇ ਗੁਰ ਪਾਵਣਿਆ ਪਹਿਲਾਂ ਗੁਰੂ ਨੂੰ ਪ੍ਰਾਪਤ ਕਰ ਗੁਰੂ ਦੁਆਰਾ ਸੇਵਿਆ ਜਾਵੇਗਾ ਜੀ ਗੁਰੂ ਦੀ ਪ੍ਰਾਪਤੀ ਕਿਵੇਂ ਹੋਵੇ ਕਹਿੰਦੇ ਪੂਰਾ ਭਾਗ ਪਹਿਲਾਂ ਤੇਰੇ ਭਾਗ ਜਿਹੜੇ ਨੇ ਉਹ ਪੂਰਨ ਹੋਣ ਚੰਗੇ ਭਾਗ ਬਣ ਮੇਰੇ ਪਾਤਸ਼ਾਹ ਨੇ ਗੁਰਬਾਣੀ ਵਿਚ ਫਰਮਾਇਆ ਉਦਮ ਕਰੇਂਦਿਆ ਜੀਓ ਤੂੰ ਕਮਾਵਨ ਦਿਆ ਸੁਖ ਪੁੰਚ ਧਿਆਏ ਦਿਆ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ ਜਦੋਂ ਤੂੰ ਸਵੱਛ ਕਰਮ ਕਰੇਗਾ ਜਦੋਂ ਤੇਰੀ ਸਵੱਛ ਭਾਵਨਾ ਬਣੇਗੀ ਜਦੋਂ ਤੇਰੀ ਸਵੱਛ ਇੱਛਾ ਬਣੇਗੀ ਸਵੱਛ ਕਰਮ ਕਰੇਗਾ ਉਨ੍ਹਾਂ ਸਵੱਛ ਕਰਮਾਂ ਕਰਕੇ ਤੇਰੇ ਪੂਰੇ ਭਾਗ ਸਵੱਛ ਭਾਗ ਚੰਗੇ ਭਾਗ ਕਰਮ ਬਣਨਗੇ ਤੇ ਫਿਰ ਗੁਰੂ ਦੀ ਪ੍ਰਾਪਤੀ ਹੋਵੇਗੀ ਜਦੋਂ ਸਤਿਗੁਰੂ ਦੀ ਪ੍ਰਾਪਤੀ ਹੋਵੇ ਫਿਰ ਸਤਿਗੁਰੂ ਦੁਆਰਾ ਪਰਮੇਸ਼ਰ ਦਾ ਨਾਮ ਜਪ ਕੇ ਮੁਕਤਾ ਹੋਵੇ ਤੂੰ ਮੁਕਤ ਰੂਪ ਹੋ ਜਾਵੇਗਾ
ਆਪੇ ਬਖਸ਼ੇ ਮੇਲ ਮਿਲਾਏ
ਫਿਰ ਆਪ ਹੀ ਪਰਮੇਸ਼ਰ ਬਖਸ਼ ਕੇ ਆਪਣੇ ਮੇਲ ਵਿਚ ਮਿਲਾ ਲਵੇਗਾ ਜੀ
ਪੂਰੇ ਗੁਰ ਤੇ ਨਾਮ ਨਿਧ ਪਾਏ
ਇਹ ਨਾਮ ਰੂਪੀ ਨਿਧੀ ਪੂਰਨ ਸਤਿਗੁਰਾਂ ਤੋਂ ਪ੍ਰਾਪਤ ਹੁੰਦੀ ਹੈ ਨਾਮ ਰੂਪੀ ਖਜ਼ਾਨਾ
ਸੱਚੇ ਨਾਮ ਸਦਾ ਮਨ ਸੱਚਾ
ਮੇਰੇ ਪਾਤਸ਼ਾਹ ਜੀ ਫਰਮਾਉਂਦੇ ਨੇ ਸੱਚੇ ਨਾਮ ਵਿਚ ਲੱਗਣ ਕਰਕੇ ਸੱਚੇ ਨਾਮੀ ਦੇ ਵਿਚ ਲੱਗਣ ਕਰਕੇ ਇਹ ਮਨ ਸਦਾ ਲਈ ਸੱਚਾ ਹੋ ਜਾਂਦਾ ਹੈ
ਸੱਚ ਸੇਵੇ ਦੁੱਖ ਗਵਾਵਣਿਆ
ਇਸ ਸੱਚ ਨੂੰ ਸੇਵਣੇ ਕਰਕੇ ਦੁੱਖਾਂ ਦਾ ਗਵਾਣਾ ਹੁੰਦਾ ਹੈ ਤੇ ਸੱਚ ਸੇਵੇ ਸੱਚੀ ਸੇਵਾ ਕਰਕੇ ਸਾਰੇ ਦੁੱਖ ਜਿਹੜੇ ਨੇ ਇਹ ਗਵਾਵਣਿਆ। ਸੱਚੀ ਸੇਵਾ ਹੀ ਦੁੱਖਾਂ ਨੂੰ ਗਵਾ ਦਿੰਦੀ ਹੈ। ਸੱਚੀ ਸੇਵਾ ਕਿਹੜੀ ਹੈ? ਜੋ ਸ਼ਰਧਾ ਨਾਲ, ਜੋ ਭਾਵਨਾ ਨਾਲ, ਜੋ ਪਿਆਰ ਨਾਲ ਕਰਨੀ ਹੈ, ਇਹ ਹੈ ਸੱਚੀ ਸੇਵਾ, ਜੋ ਦੁੱਖਾਂ ਨੂੰ ਗਵਾਉਣ ਵਾਲੀ, ਖਤਮ ਕਰਨ ਵਾਲੀ ਹੈ ਜੀ।
ਸਦਾ ਹਜ਼ੂਰ ਦੂਰ ਨਾ ਜਾਣੋ।
ਭਾਈ ਸੇਵਾ ਕਰਦਿਆਂ ਹੋਇਆਂ, ਸਿਮਰਨ ਕਰਦਿਆਂ ਹੋਇਆਂ ਪਰਮੇਸ਼ਰ ਨੂੰ ਦੂਰ ਨਾ ਜਾਣਨਾ ਕਰੋ। ਸਾਡੇ ਅੰਦਰ ਗਿਆਨ ਹੈ, ਅਗਿਆਨ ਕਰਕੇ ਦਿਸ ਨਹੀਂ ਰਿਹਾ, ਉਹ ਦੂਰ ਨਹੀਂ। ਦੂਰ ਨਾ ਹੀ ਮੇਰੂ ਪ੍ਰਭ ਪਿਆਰਾ, ਨੇੜੇ ਹੀ ਤੇ ਨੇੜੇ। ਜੇ ਗੁਰਦੁਆਰੇ ਸਾਹਿਬ ਦੇ ਦਰਵਾਜ਼ੇ ਬੰਦ ਹੋਣ ਤੇ ਪਤਾ ਹੀ ਨਾ ਹੋਵੇ ਅੰਦਰ ਗੁਰੂ ਸਾਹਿਬ ਦਾ ਸਰੂਪ ਹੈ, ਤੇ ਉਹਦੇ ਵਾਸਤੇ ਦੂਰ ਹੀ ਆ, ਕੋਲੋਂ ਦੀ ਲੰਘਦਾ ਜਾਂਦਾ, ਦੂਰ ਹੈ। ਕਿਸੇ ਨੇ ਦੱਸਿਆ ਦੂਰ ਨਹੀਂ, ਤੇਰੇ ਰਸਤੇ ਵਿੱਚ ਗੁਰਦੁਆਰਾ ਹੈ। ਕਹਿੰਦਾ ਓਹੋ, ਮੈਨੂੰ ਤਾਂ ਪਤਾ ਹੀ ਨਹੀਂ ਸੀ। ਦੂਰ ਨਹੀਂ, ਉਤੇ ਨੇੜੇ ਆ, ਨੇੜੇ ਤੋਂ ਨੇੜੇ ਆ। ਰਵਿਦਾਸ ਜੀ ਨੂੰ ਪੁੱਛਿਆ, ਤੁਸੀਂ ਦੱਸੋ ਕਿੰਨਾ ਕਿ ਨੇੜੇ ਆ? ਕਹਿੰਦੇ ਕਹੋ ਰਵਿਦਾਸ ਹੱਥ ਪੈ ਨੇੜੇ। ਰਵਿਦਾਸ ਜੀ ਕਹਿੰਦੇ ਇਹਨਾਂ ਹੱਥਾਂ ਪੈਰਾਂ ਨਾਲੋਂ ਵੀ ਨੇੜੇ ਆ, ਹੱਥਾਂ ਪੈਰਾਂ ਨਾਲੋਂ। ਪਰ ਗੁਰਮਤ ਤੋਂ ਹੀਣਾ ਕਹਿੰਦਾ, ਭਾਈ ਜੀ ਕਸੁੰਨ ਨੇੜੇ ਕਿ ਰੱਬ ਨੇੜੇ, ਪਰ ਧੰਨ ਭਗਤ ਜਨ ਪ੍ਰਹਿਲਾਦ ਵਰਗੇ। ਉਨ੍ਹਾਂ ਨੂੰ ਕਿਹਾ ਸੀ ਪਿਤਾ ਨੇ, ਕਾਢ ਖੜਗ ਕੋ ਪਿਓ ਰਿਸਾਏ। ਤਲਵਾਰ ਕੱਢ ਕੇ ਮਿਆਨ ਦੇ ਵਿਚੋਂ ਖੜੀ ਕਰਕੇ ਕ੍ਰੋਧ ਵਿਚ ਆ ਕੇ ਕਹਿਣ ਲੱਗੇ ਸੀ, ਦਸ ਪੁੱਤ ਕਿੱਥੇ ਆ ਤੇਰਾ ਰਾਮ? ਤੇ ਪ੍ਰਹਿਲਾਦ ਕਹਿਣ ਲੱਗੇ, ਪਿਤਾ ਤੇਰੀ ਤਲਵਾਰ ਦੇ ਵਾਰ ਨਾਲੋਂ ਰੱਬ ਨੇੜੇ ਆ, ਤੇਰੀ ਤਲਵਾਰ ਨਾਲੋਂ ਨੇੜੇ ਆ। ਤਲਵਾਰ ਦਾ ਵਾਰ ਗਰਦਨ ਤੱਕ ਪਹੁੰਚਣ ਤੋਂ ਪਹਿਲਾਂ ਪਹਿਲਾਂ ਨਰਸਿੰਘ ਰੂਪ ਧਾਰ ਕੇ ਤੇ ਸੱਜੇ ਹੱਥ ਤਲਵਾਰ ਵਾਲੇ ਗੁੱਟ ਤੋਂ ਪਕੜ ਲਿਆ। ਕਹੋ ਗੱਜ ਕੇ ਸਤਨਾਮ। ਬੰਦਗੀ ਵਾਲਿਆਂ ਵਾਸਤੇ ਰੱਬ ਹੱਥਾਂ ਪੈਰਾਂ ਤੋਂ ਵੀ ਨੇੜੇ ਹੈ, ਮਨਮੁਖਾਂ ਵਾਸਤੇ ਦੂਰ ਹੈ। ਮੇਰੇ ਪਾਤਸ਼ਾਹ ਜੀ ਕਹਿੰਦੇ, ਸੇਵਾ ਕਰਦਿਆਂ, ਭਾਈ ਸਿਮਰਨ ਕਰਦਿਆਂ, ਉਸ ਨੂੰ ਨੇੜੇ ਤੋਂ ਨੇੜੇ ਜਾਣਨਾ ਕਰ। ਜ਼ਾਹਰਾ ਜ਼ਹੂਰ ਹੈ, ਹਾਜ਼ਰਾ ਹਜ਼ੂਰ ਹੈ,
ਗੁਰ ਸਾਹਿਬ ਦੀ ਹਰ ਅੰਤਰ ਪਛਾਣ।
ਗੁਰੂ ਦੇ ਉਪਦੇਸ਼ ਨੂੰ ਮੰਨਣ ਵਾਲੇ ਗੁਰਸਬਦੀਏ ਜਿਹੜੇ ਨੇ, ਉਨ੍ਹਾਂ ਨੇ ਗੁਰੂ ਦੇ ਉਪਦੇਸ਼ ਦੁਆਰਾ ਉਸ ਹਰੀ ਨੂੰ ਆਪਣੇ ਅੰਦਰ ਅੰਤਸ਼ ਕਰਨ ਦੇ ਅੰਦਰ ਪਛਾਣ ਲਿਆ ਹੈ, ਕਿੱਥੇ ਬੈਠਾ ਹੋਇਆ।
ਨਾਨਕ ਨਾਮ ਮਿਲਾ ਵਡਿਆਈ।
ਸਤਿਗੁਰੂ ਤੀਸਰੇ ਨਾਨਕ ਜੀ ਫਰਮਾਉਂਦੇ ਹਨ, ਨਾਮ ਮਿਲਾ ਵਡਿਆਈ। ਭਾਈ ਇਹ ਨਾਮ ਕਰਕੇ ਇਨਸਾਨ ਨੂੰ ਵਡਿਆਈ ਮਿਲਦੀ ਹੈ, ਪਰ
ਪੂਰੇ ਗੁਰ ਤੇ ਪਾਵਣ।
ਜੇ ਪੂਰਨ ਸਤਿਗੁਰੂ ਨਾਲ ਜੁੜੇਗਾ ਤੇ ਪੂਰਨ ਸਤਿਗੁਰੂ ਜੀ ਤੋਂ ਇਨਾਮ ਦੀ ਵਡਿਆਈ ਪ੍ਰਾਪਤ ਹੋਣੀ ਹੈ। ਜੇ ਕੋਈ ਕਵੇ ਆਪੋ ਮੈਂ ਆਪੋ ਹੀ ਨਾਮ ਦੀ ਵਡਿਆਈ ਪ੍ਰਾਪਤ ਕਰ ਲਵਾਂ, ਨਾਮ ਦੁਆਰਾ ਵਡਿਆਈ ਪ੍ਰਾਪਤ ਕਰ ਲਵਾਂ, ਨਹੀਂ, ਸਤਿਗੁਰੂ ਦੁਆਰਾ ਨਾਮ ਦੀ ਵਡਿਆਈ, ਨਾਮ ਜਪ ਕੇ ਇਨਸਾਨ ਨੂੰ ਵਡਿਆਈ ਪ੍ਰਭਤਾ ਇਹ ਪ੍ਰਾਪਤ ਹੁੰਦੀ ਹੈ। ਧੰਨ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਹਨ,
ਐਥੈ ਸਾਚੇ ਸੋ ਆਗੈ ਸਾਚੇ।
ਜਿਹੜੇ ਐਥੈ ਐਸ ਸੰਸਾਰ ਦੇ ਵਿਚ ਰਹਿੰਦੇ ਹੋਏ ਸਾਚੇ ਸੱਚ ਬੋਲਦੇ ਹਨ, ਸਾਚੇ ਜਿਹੜੇ ਸੱਚੇ ਨਾਲ ਜੁੜੇ ਹਨ। ਝੂਠੇ ਗੁਰੂ ਬਹੁਤ ਨੇ, ਸੱਚਾ ਗੁਰੂ ਗੁਰੂ ਨਾਨਕ ਦੇਵ ਜੀ, ਸੱਚਾ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸੱਚੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ। ਇਹ ਸੱਚੇ ਗੁਰੂਆਂ ਦੇ ਨਾਲ ਜਿਹੜੇ ਜੁੜੇ ਨੇ ਐਸ ਸੰਸਾਰ ਵਿਚ ਰਹਿੰਦਿਆਂ ਹੋਏ, ਬਿਆਸ ਰਾਧਾ ਸਵਾਮੀ ਸੌਣ ਸਿੰਘ ਜੀ ਵੱਡੇ ਹੋਏ ਨੇ, ਉਹ ਸੌਣ ਸਿੰਘ ਹੋਰਾਂ ਦਾ ਸ਼ਰਧਾਲੂ ਸੀ। ਇੱਕ ਧੰਨਾ ਸਿੰਘ ਦਾਸ ਨੂੰ ਉਹਦੇ ਨਗਰ ਦਾ ਨਾਮ ਭੁੱਲ ਗਿਆ, ਉਹ ਧੰਨਾ ਸਿੰਘ ਦੀ ਸ਼ਾਦੀ ਹੋਈ ਜਿਸ ਬੀਬੀ ਨਾਲ, ਉਹ ਬੀਬੀ ਅੰਮ੍ਰਿਤਧਾਰੀ ਸੀ, ਗੁਰਬਾਣੀ ਨੂੰ ਮੰਨਣ ਵਾਲੇ ਗੁਰਸਿੱਖਾਂ ਦੀ ਸਪੁੱਤਰੀ, ਅਨਜਲ ਸੀ, ਸੰਯੋਗ ਵਿਯੋਗ ਧੁਰੋਂ ਹੀ ਹੁਆ, ਸੰਯੋਗ ਹੋ ਗਿਆ। ਧੰਨਾ ਸਿੰਘ ਕਹਿਣ ਲੱਗਾ, ਭਈ ਮੈਂ ਤਾਂ ਗੁਰੂ ਵਾਲਾ ਤੇ ਤੂੰ ਵੀ ਹੁਣ ਗੁਰੂ ਵਾਲੀ ਬਣ। ਇਹ ਕਹਿਣ ਲੱਗੀ ਪਤੀ ਜੀ ਮੈਂ ਤਾਂ ਗੁਰੂ ਵਾਲੀ ਬਣੀ ਹੋਈ ਆ, ਅੰਮ੍ਰਿਤ ਛਕਿਆ ਹੋਇਆ, ਮੈਂ ਗੁਰਦੁਆਰੇ ਜਾਨੀ ਆ, ਮੈਂ ਗੁਰੂ ਨੂੰ ਮੰਨਦੀ ਆ, ਗੁਰੂ ਧਾਰਨ ਕੀਤਾ ਹੋਇਆ। ਕਹਿਣ ਲੱਗਾ ਤੂੰ ਛੱਡ ਪੰਜ ਪਿਆਰਿਆਂ ਦੀ ਗੱਲ, ਜਿਹਨੂੰ ਮੈਂ ਗੁਰੂ ਧਾਰਨ ਕੀਤਾ ਉਹਨੂੰ ਤੂੰ ਵੀ ਧਾਰ। ਪਤੀ ਜੀ ਤੁਸੀਂ ਕਿਹਨੂੰ ਧਾਰਿਆ? ਕਹਿੰਦੇ ਮਹਾਰਾਜਾ ਸੋਹਣ ਸਿੰਘ ਜੀ ਬਿਆਸ ਨੇ। ਉਹਨਾਂ ਨੇ ਧਾਰਨ ਕੀਤਾ, ਉਹਨਾਂ ਨੂੰ ਧਾਰਿਆ ਮੈਂ, ਤੂੰ ਵੀ ਧਾਰ। ਕਹਿਣ ਲੱਗੀ ਨਹੀਂ, ਮੈਂ ਅੰਮ੍ਰਿਤ ਛਕਿਆ, ਮੇਰਾ ਵੱਡਾ ਗੁਰੂ ਹੈ, ਡਾਢਾ ਗੁਰੂ ਹੈ। ਮੈਂ ਤੇ ਕਹਾਂਗੀ ਤੁਸੀਂ ਵੀ ਵੱਡੇ ਡਾਢੇ ਗੁਰੂ ਨੂੰ ਧਾਰਨ ਕਰੋ, ਪਰ ਇਹ ਨਾ ਮੰਨੇ। ਕਹਿਣ ਲੱਗਾ ਜਾਂ ਤਾਂ ਮੈਂ ਛੱਡ ਦੇਵਾਂਗਾ ਤੈਨੂੰ ਆਪਣੀ ਛੁੱਟ ਛੁਟਾਈ, ਤੇ ਜਾਂ ਤੂੰ ਵੀ ਉਹਨਾਂ ਨੂੰ ਗੁਰੂ ਧਾਰਨ ਕਰ। ਸੋਚ ਕੇ ਕਹਿਣ ਲੱਗੀ ਮੈਨੂੰ ਇੱਕ ਮਹੀਨੇ ਦੀ ਮੋਹਲਤ ਦੇ ਦਿਓ। ਕਹਿਣ ਲੱਗਾ ਠੀਕ ਹੈ। ਕਹਿੰਦੀ ਮੈਂ ਆਪਣਾ ਫੈਸਲਾ ਕਰ ਲਵਾਂ ਵੀ ਮੈਂ ਛੱਡਣਾ ਜਾਂ ਕਿ ਮੈਂ ਤੁਹਾਡੇ ਗੁਰੂ ਨੂੰ ਗੁਰੂ ਧਾਰਨ ਕਰਨਾ, ਮੈਨੂੰ ਇੱਕ ਮਹੀਨੇ ਦੀ ਮੋਹਲਤ ਦੇ ਦਿਓ। ਬੀਬੀ ਸਿਆਣੀ ਸੀ, ਕਥਾ ਵਿਚਾਰ ਸੁਣਦੀ ਰਹਿੰਦੀ ਸੀ। ਉਸਨੇ ਇੱਕ ਚਿੱਠੀ ਲਿਖੀ ਸੰਤ ਸੋਹਣ ਸਿੰਘ ਦੇ ਨਾਮ ਤੇ, ਚਿੱਠੀ ਲਿਖੀ ਬਿਆਸ ਭਈ ਮਹਾਰਾਜ ਜੀ ਤੁਹਾਡੇ ਪਰਮ ਸੇਵਕ ਮੇਰੇ ਪਤੀ ਧੰਨਾ ਸਿੰਘ ਜੀ ਚੜਾਈ ਕਰ ਗਏ ਨੇ, ਸਰੀਰ ਕਰਕੇ ਚੜਾਈ ਕਰ ਗਏ ਨੇ, ਤੇ ਤੁਸੀਂ ਕਿਰਪਾ ਕਰੋ ਉਨ੍ਹਾਂ ਦੀ ਆਤਮਕ ਸ਼ਾਂਤੀ ਵਾਸਤੇ ਅਰਦਾਸ ਕਰ ਦਿਓ ਜੀ। ਉਨ੍ਹਾਂ ਦੇ ਉਧਾਰ ਵਾਸਤੇ, ਭਲੇ ਵਾਸਤੇ ਅਰਦਾਸ ਕਰ ਦਿਓ। ਹੁਣ ਜੇ ਹੁੰਦਾ ਗੁਰੂ ਪੂਰਨ ਅੰਤਰਜਾਮੀ ਹੁੰਦਾ ਤੇ ਚਿੱਠੀ ਲਿਖ ਦਿੰਦਾ ਵੀ ਬੀਬਾ ਝੂਠ ਨਹੀਂ ਬੋਲੀਦਾ ਹੁੰਦਾ। ਚਿੱਠੀ ਦਾ ਜਵਾਬ ਕੀ ਲਿਖਿਆ ਉਸ ਬੀਬੀ ਨੂੰ, ਉਸ ਭੈਣ ਨੂੰ ਚਿੱਠੀ ਵਾਪਸ ਲਿਖੀ, ਜਵਾਬ ਲਿਖਿਆ ਭਈ ਬੀਬਾ ਤੂੰ ਤਾਂ ਹੁਣ ਸਾਨੂੰ ਦੱਸ ਰਹੀ ਐ, ਉਹ ਤਾਂ ਜਦੋਂ ਚੜਾਈ ਕੀਤੀ ਉਹਦੀ ਰੂਹ ਸਾਨੂੰ ਮਿਲ ਕੇ ਗਈ, ਅਸੀਂ ਤੇ ਉਦੋਂ ਹੀ ਅਰਦਾਸ ਕਰ ਦਿੱਤੀ ਸੀ ਸ਼ਾਂਤੀ ਦੀ। ਉਸ ਬੀਬੀ ਨੇ ਚਿੱਠੀ ਰੱਖ ਲਈ ਸੰਭਾਲ ਕੇ। ਮਹੀਨਾ ਹੋ ਗਿਆ। ਕਹਿਣ ਲੱਗਾ ਭਈ ਮਹੀਨਾ ਹੋ ਗਿਆ, ਹੁਣ ਫੈਸਲਾ ਕਰ ਭਈ ਜਾਂ ਤਾਂ ਤੇਰੇ ਨਾਲ ਛੁੱਟ ਛੁਟਾਈ ਤੇ ਜਾਂ ਹੁਣ ਤੂੰ ਮੇਰੇ ਨਾਲ ਚੱਲ। ਉਹਨੇ ਚਿੱਠੀ ਕੱਢ ਕੇ ਰੱਖ ਦਿੱਤੀ ਅੱਗੇ, ਪਤੀ ਜੀ ਜਿਸ ਨੂੰ ਤੁਸੀਂ ਗੁਰੂ ਮੰਨਦੇ ਹੋ ਆ ਉਹਨਾਂ ਦੀ ਚਿੱਠੀ ਪੜ ਲਓ। ਜਦੋਂ ਉਸਨੇ ਚਿੱਠੀ ਪੜ੍ਹੀ ਭਈ ਧੰਨਾ ਸਿੰਘ ਜਦੋਂ ਮਰਿਆ ਉਹਦੀ ਰੂਹ ਤੇ ਸਾਨੂੰ ਉਦੋਂ ਹੀ ਮਿਲ ਕੇ ਗਈ ਸੀ, ਤੂੰ ਹੁਣ ਅਰਦਾਸਾਂ ਕਰਵਾਉਂਦੀ ਸੀ ਤੇ ਉਦੋਂ ਹੀ ਕਰ ਦਿੱਤੀ ਸੀ। ਕਹਿਣ ਲੱਗਾ ਹੈ ਇਹ ਕੀ? ਕਹਿਣ ਲੱਗੀ ਪਹਿਲਾਂ ਤੂੰ ਮੋਹਰ ਤੇ ਤਰੀਕ ਸਭ ਕੁਝ ਪੜ ਲੈ ਭੀ ਠੀਕ ਹੀ ਉਥੋਂ ਹੀ ਆਈ ਹੈ, ਮੈਂ ਕੋਈ ਬਨੌਟੀ ਤੇ ਨਹੀਂ ਬਣਾਈ। ਪਹਿਲਾਂ ਚਿੱਠੀ ਜਿਹੜੀ ਹੈ ਉਹਨੂੰ ਨੋਟ ਕਰ ਲੈ, ਉਹਨੂੰ ਚੈੱਕ ਕਰ ਲੈ ਵੀ ਇਹ ਠੀਕ ਹੈ। ਕਹਿਣ ਲੱਗਾ ਠੀਕ ਹੈ। ਕਹਿੰਦੀ ਮੈਂ ਇਥੋਂ ਚਿੱਠੀ ਲਿਖੀ ਸੀ ਕਿ ਮੇਰੇ ਪਤੀ ਜੀ ਤੁਹਾਡੇ ਸੇਵਕ ਚੜਾਈ ਕਰ ਗਏ ਨੇ, ਜੇ ਮੈਨੂੰ ਸੱਚਾ ਸਹੀ ਜਵਾਬ ਆਉਂਦਾ ਤਾਂ ਮੈਂ ਤੁਹਾਡੇ ਨਾਲ ਜਾ ਕੇ ਤੇ ਉਸ ਨੂੰ ਗੁਰੂ ਧਾਰਨ ਕਰ ਲੈਣਾ ਸੀ, ਪਰ ਮੈਂ ਗੁਰਬਾਣੀ ਪੜ੍ਹਦੀ ਹੁੰਦੀ ਸੀ, ਸਭ ਤੇ ਵੱਡਾ ਸਤਿਗੁਰ ਨਾਨਕ ਅੰਤਰਜਾਮੀ ਸਤਿਗੁਰੂ ਪਾਤਸ਼ਾਹ, ਹੁਣ ਇਹ ਅੰਤਰਜਾਮਤਾ ਦੇਖ ਲੈ, ਤੂੰ ਆਪ ਦੇਖ ਲੈ ਵੀ ਉਨ੍ਹਾਂ ਨੇ ਇਹ ਗੱਲ ਕਹੀ ਹੈ, ਹੁਣ ਤੂੰ ਦੇਖ ਉਹ ਗੁਰੂ ਕਿੱਥੇ ਕੁ ਖੜਾ, ਉਹਦੇ ਅੰਦਰ ਕਿੰਨੀ ਕੁ ਸਚਿਆਈ, ਉਹ ਕਿੰਨਾ ਕੁ ਅੰਤਰਜਾਮੀ ਹੈ। ਇਸ ਵਾਸਤੇ ਛੁੱਡ ਛਡਾਈ ਕਰਨ ਲਈ ਤਿਆਰ ਹਾਂ, ਲੇਕਿਨ ਮੈਂ ਜਿਸ ਗੁਰੂ ਨਾਲ ਜੁੜੀ ਹਾਂ ਮੈਂ ਉਸੇ ਨਾਲ ਜੁੜੀ ਰਹਾਂਗੀ, ਮੈਂ ਐਵੇਂ ਜ਼ਿੰਦਗੀ ਕੱਢ ਲਵਾਂਗੀ। ਉਸ ਮੌਕੇ ਕਹਿਣ ਲੱਗਾ ਮੈਂ ਵੀ ਉਸ ਨੂੰ ਛੱਡਿਆ, ਮੈਨੂੰ ਵੀ ਤੇਰਾ ਗੁਰੂ ਪ੍ਰਮਾਣ, ਚੱਲ ਹੁਣ ਮੈਨੂੰ ਵੀ ਉਥੋਂ ਅੰਮ੍ਰਿਤ ਛਕਾ ਦੇ। ਕਹੁ ਗਜ ਕੀ ਸਤਨਾ ਸੀ। ਜਲੰਧਰ ਜ਼ਿਲ੍ਹੇ ਚ ਮਹਿਰਮਪੁਰ ਪਿੰਡ ਹੈ, ਦਾਸ ਉਨ੍ਹਾਂ ਨਗਰਾਂ ਚ ਹੀ ਹੁਣ ਪ੍ਰਚਾਰ ਕਰਦਾ ਆਇਆ। ਮਹਿਰਮਪੁਰ ਪਿੰਡ ਹੈ, ਉਸ ਪਿੰਡ ਦਾ ਸਰਦਾਰ ਅਮਰ ਸਿੰਘ, ਐਡਰੈਸ ਮੇਰੇ ਕੋਲ ਲੈ ਲਿਓ ਪੂਰਾ, ਉਹ ਅਮਰ ਸਿੰਘ ਆ ਹੁਣ ਦੀ ਗੱਲ ਹੈ, ਗੁਰਬਚਨ ਸਿੰਘ ਜੀ ਜਿਹੜੇ ਹੁਣ ਚੜਾਈ ਕਰ ਗਏ ਨੇ ਉਨ੍ਹਾਂ ਦੀ ਗੱਲ ਹੈ। ਅਮਰ ਸਿੰਘ ਉਸੇ ਮਹਿਰਮਪੁਰ ਜਲੰਧਰ ਜ਼ਿਲ੍ਹੇ ਵਿਚ ਉਥੇ ਦਾ ਹੀ ਰਹਿਣ ਵਾਲਾ ਇਕ ਡਾਕਟਰ, ਉਹ ਅਮਰ ਸਿੰਘ ਨੂੰ ਕਹਿਣ ਲੱਗਾ ਭਈ ਜਦੋਂ ਬਿਆਸ ਮਹਾਰਾਜ ਕਥਾ ਕਰਦੇ ਨੇ ਤੇ ਕਥਾ ਕਰਕੇ ਜਦੋਂ ਜਾਂਦੇ ਨੇ ਤੇ ਕਈਆਂ ਦੇ ਸਵਾਸ ਦਸਮ ਦੁਆਰ ਵਿਚ ਚੜ ਜਾਂਦੇ ਨੇ, ਉਹ ਫਿਰ ਦੀਵਾਨ ਚ ਡਿੱਗ ਪੈਂਦੇ ਨੇ ਤੇ ਮਹਾਰਾਜ ਸਾਹਿਬ ਫਿਰ ਆਣ ਕੇ ਉਨ੍ਹਾਂ ਦੇ ਸਵਾਸ ਲਾਉਂਦੇ ਨੇ। ਉਹ ਕਹਿੰਦਾ ਇਉਂ ਨਹੀਂ, ਗੱਲ ਅੱਖੀ ਦਿਖਾ, ਕਹਿੰਦਾ ਚੱਲ। ਸਰਦਾਰ ਅਮਰ ਸਿੰਘ ਉਹ ਡਾਕਟਰ ਦੇ ਨਾਲ ਬਿਆਸ ਰਾਧਾ ਸਵਾਮੀ ਆ ਗਿਆ, ਦੇਰ ਦੀ ਗੱਲ ਨਹੀਂ, ਨੇੜੇ ਦੀ ਹੈ, ਅਜੇ ਉਹ ਦੋਨੋਂ ਹੀ ਜਿੰਦੇ ਨੇ ਮਹਿਰਮਪੁਰ ਪਿੰਡ ਦੇ। ਜਦੋਂ ਇਹ ਕਥਾ ਕਰਕੇ ਚਲੇ ਗਿਆ ਤੇ ਸੰਗਤ ਦੇ ਵਿਚ ਕੁਝ ਬਈਏ ਤੇ ਕੁਝ ਹੋਰ ਸਨ, ਉਹ ਉਸ ਦੀਵਾਨ ਚ ਡਿੱਗੇ ਪਏ ਤੇ ਕਹਿਣ ਲੱਗਾ ਦੇਖ ਆ ਜਿਹੜੇ ਡਿੱਗੇ ਨੇ ਨਾ ਇਨ੍ਹਾਂ ਦੇ ਸਵਾਸ ਦਸਮ ਦੁਆਰ ਚ ਚੜੇ ਨੇ ਤੇ ਮਹਾਰਾਜ ਸਾਹਿਬ ਆਣ ਕੇ ਲਾਉਣੇ ਨੇ, ਇਨ੍ਹਾਂ ਦੇ ਸਵਾਸ ਹੋਰ ਨਹੀਂ ਕੋਈ ਲਾ ਸਕਦਾ, ਜਦੋਂ ਮਹਾਰਾਜ ਨੇ ਹੱਥ ਫੇਰਨਾ ਉਦੋਂ ਇਨ੍ਹਾਂ ਦੇ ਸਵਾਸ ਲੈ ਜਾਣੇ ਨੇ, ਉਤਰ ਜਾਣੇ ਨੇ। ਕਹਿਣ ਲੱਗੇ ਅੱਛਾ। ਅਮਰ ਸਿੰਘ ਨੇ ਕੀ ਕੀਤਾ, ਕਿਉਂਕਿ ਸਿਆਣਾ ਸੀ, ਕੱਟੜ ਸੀ, ਅਸੀਂ ਗਾਜਰਾਂ ਮੂਲੀਆਂ ਲੈਣੀਆਂ ਹੋਣ ਤੇ ਦੇਖਦੇ ਹਾਂ ਇਹ ਕਿਤੇ ਖਰਾਬ ਤਾਂ ਨਹੀਂ, ਇਹ ਸਬਜ਼ੀ ਕਿਤੇ ਕਾਣੀ ਤਾਂ ਨਹੀਂ, ਉਹ ਦੇਖਦੇ ਹਾਂ। ਜਦੋਂ ਗੁਰੂ ਧਾਰਨਾ ਉਦੋਂ ਨਹੀਂ ਅਸੀਂ ਦੇਖਦੇ, ਉਦੋਂ ਬਹੁਤ ਘੱਟ ਦੇਖਦੇ ਹਾਂ, ਉਦੋਂ ਸ਼ਰਧਾ ਹੀ ਛੇਤੀ ਕਰ ਲੈਂਦੇ ਹਾਂ। ਕੱਪੜਾ ਲੈਣਾ ਹੋਵੇ ਤੇ ਬਹੁਤ ਕੁਝ ਦੇਖਦੇ ਹਾਂ ਵੀ ਇਹ ਰੰਗ ਕਿਤੇ ਉਤਰ ਜਾਣ ਵਾਲਾ ਤੇ ਨਹੀਂ, ਪਰ ਜਦੋਂ ਗੁਰੂ ਧਾਰਨਾ ਉਦੋਂ ਅਸੀਂ ਘੱਟ ਦੇਖਦੇ ਹਾਂ। ਦੇਖੋ, ਜ਼ਰੂਰ ਦੇਖਣਾ। ਅਮਰ ਸਿੰਘ ਨੇ ਇਕ ਡੱਕਾ ਲੈ ਕੇ ਤੇ ਇਕ ਬਈਏ ਦੀਆਂ ਨਾਸਾਂ ਚ ਮਾਰਿਆ ਤੇ ਉਹ ਛੇਤੀ ਨਾਲ ਅੱਖਾਂ ਘੇੜ ਕੇ ਤਾਂ ਨੂੰ ਵੇਖਣ ਲੱਗ ਪਿਆ। ਡਾਕਟਰ ਨੂੰ ਕਹਿਣ ਲੱਗਾ ਲੈ ਇਕ ਦੇ ਦਸਮ ਦੁਆਰ ਚ ਸਵਾਸ ਮੈਂ ਲਾ ਦਿੱਤੇ ਆ, ਹੁਣ ਚੱਲ ਲੱਗੇ। ਦੂਸਰੇ ਦੀ ਧੁੰਨੀ ਚ ਡੱਕਾ ਦਿੱਤਾ, ਉਹ ਵੀ ਉਭੜਵਾਏ ਛੇਤੀ ਨਾਲ ਤਾਂ ਨੂੰ ਵੇਖਿਆ ਵੀ ਕੌਣ ਹੈ। ਤੀਸਰੇ ਦੇ ਕੰਨਾਂ ਚ ਤੀਲਾ ਮਾਰਿਆ, ਕਹਿੰਦਾ ਹੱਦ ਹੋ ਗਈ ਹੈ, ਆਹ ਦਸਮ ਦੁਆਰ ਚੋਂ ਸਵਾਸ ਤੇ ਮੈਂ ਲਾਈ ਜਾਣਾ, ਮਹਾਰਾਜ ਨਾਲ ਤੇ ਫਿਰ ਮੈਂ ਵੱਡਾ ਹੋ ਗਿਆ, ਉਨ੍ਹਾਂ ਨੇ ਆਣ ਕੇ ਲਾਉਣੇ ਨੇ, ਮੈਂ ਲਾਈ ਜਾਣਾ, ਮੈਂ ਛੋਟਾ ਮਹਾਰਾਜ ਨਾਲ, ਫਿਰ ਮੈਨੂੰ ਵੀ ਮਹਾਰਾਜ ਮੰਨ ਲਓ। ਇਹ ਹੁਣ ਦੀ ਹਾਜ਼ਰ ਹਜ਼ੂਰ ਇਹ ਸਾਖੀ ਹੈ, ਜਿਹਦੇ ਸਵਾਸ ਦਸਮ ਦੁਆਰ ਚ ਚੜੇ ਹੋਣ, ਫਿਰ ਕਿਤੇ ਸਾਖੀ ਸੁਣਾਵਾਂਗਾ, ਜਿਹਦੇ ਸਵਾਸ ਦਸਮ ਦੁਆਰ ਚ ਚੜੇ ਹੋਣ, ਉਹਦੇ ਡੱਕਾ ਮਾਰਿਆਂ ਤੀਲਾ ਮਾਰਿਆਂ ਨਹੀਂ ਸਵਾਸ ਉੱਤਰ ਆਉਂਦੇ। ਬਾਬਾ ਮੋਹਨ ਜੀ ਨੇ ਚੜਾਏ ਸੀ ਤੇ ਗੁਰੂ ਅਰਜਨ ਦੇਵ ਜੀ ਤੋਂ ਇਜਾਜ਼ਤ ਲੈ ਕੇ ਭਾਈ ਗੁਰਦਾਸ ਤੇ ਭਾਈ ਬਾਬਾ ਬੁੱਢਾ ਜੀ ਪੋਥੀਆਂ ਲੈਣ ਵਾਸਤੇ ਗਏ, ਆਵਾਜ਼ਾਂ ਮਾਰੀਆਂ, ਦਰਵਾਜ਼ਾ ਖੜਕਾਇਆ, ਨਹੀਂ ਆਵਾਜ਼ ਸੁਣੀ। ਬਾਬਾ ਬੁੱਢਾ ਜੀ ਨੇ ਚੂਥੀ ਤੋਂ ਦਰਵਾਜ਼ਾ ਹੀ ਪੱਟ ਦਿੱਤਾ, ਅੰਦਰ ਜਾ ਕੇ ਬਾਬਾ ਮੋਹਨ ਜੀ ਦੇ ਮੋਢਿਆਂ ਤੋਂ ਫੜ ਕੇ ਜ਼ੋਰ ਨਾਲ ਅਗਲੇ ਪਾਸੇ ਨੂੰ ਮੱਥਾ ਧਰਤੀ ਨਾਲ ਲਾਉਣ, ਪਿਛਲੇ ਪਾਸੇ ਨੂੰ ਗਿੱਚੀ ਲਾਉਣ, ਕਦੇ ਗਾਂ ਕਦੇ ਪਛਾਂ, ਜ਼ੋਰ ਜ਼ੋਰ ਨਾਲ ਹਿਲਾਇਆ, ਸਮਾਧੀ ਨਹੀਂ ਖੁੱਲੀ। ਬਾਬਾ ਬੁੱਢਾ ਜੀ ਸਾਰਾ ਜ਼ੋਰ ਲਾ ਕੇ ਆ ਗਏ, ਸਮਾਧੀ ਨਹੀਂ ਖੁੱਲੀ। ਹਾਰ ਕੇ ਗੁਰੂ ਅਰਜਨ ਦੇਵ ਜੀ ਨੇ ਜਾ ਕੇ ਬਾਣੀ ਦੀ ਤਾਕਤ ਨਾਲ ਸਮਾਧੀ ਖੋਲੀ ਸੀ ਬਾਬਾ ਮੋਹਨ ਜੀ ਦੀ, ਤਾਂ ਪੋਥੀਆਂ ਮਿਲ ਗਈਆਂ ਸੀ। ਦੁਨੀਆ ਚ ਪਖੰਡ ਬਹੁਤ ਚੱਲ ਰਹੇ ਨੇ, ਬਚੋ ਪਖੰਡਾਂ ਤੋਂ, ਸੁਣ ਸੁਣਾਈਆਂ ਗੱਲਾਂ ਤੇ ਅਮਲ ਨਾ ਕਰੋ। ਅਰਾਧਾ ਸਵਾਮਣਾ ਬੀਬੀਆਂ ਸੀ ਪੰਜ ਚਾਰ, ਮੈਂ ਜਿਹੜੀ ਵੀ ਗੱਲ ਕਰਦਾ ਹੁਣ ਉਹ ਦਲੀਲ ਨਾਲ ਕਰਦਾ। ਸਿਆਣਾ ਬੰਦਾ ਉਹ ਹੁੰਦਾ ਗੱਲ ਨੂੰ ਸੁਣ ਕੇ ਸਮਝ ਕੇ ਉਹਦੇ ਤੇ ਅਮਲ ਕਰੋ। ਸੁਣੋ ਸਭ ਦੀ, ਲੇਕਿਨ ਦਿਮਾਗ ਕੁਦਰਤ ਨੇ ਦਿੱਤਾ, ਦਾਣੇ ਦੇਖੋ ਕਿਹੜੇ ਕੱਚੇ ਨੇ ਕਿਹੜੇ ਪੱਕੇ ਨੇ। ਦੇਖੋ ਕਿਹੜੀ ਸਬਜ਼ੀ ਸਵਾਦ ਹੈ, ਜਿਹੜੀ ਸਵਾਦ ਆ ਉਹ ਛਕ ਲਓ। ਦੇਖੋ ਕਿਹੜਾ ਪ੍ਰਸ਼ਾਦਾ ਕੱਚਾ, ਕਿਹੜਾ ਸੜਿਆ, ਕਿਹੜਾ ਠੀਕ ਹੈ, ਜਿਹੜਾ ਠੀਕ ਹੈ ਉਹ ਛਕ ਲਓ। ਜਿਹੜੀ ਚੰਗੀ ਚੀਜ਼ ਹੈ ਉਹਨੂੰ ਲੈ ਲਓ, ਪ੍ਰਵਾਨ ਕਰ ਲਓ। ਸੋਚੋ ਜ਼ਰੂਰ, ਨਹੀਂ ਤੇ ਭੰਬਲ ਭੂਸਿਆਂ ਚ ਖੁਆਰੀ ਹੋ ਰਹੀ ਹੈ ਮੇਰੇ ਪਾਤਸ਼ਾਹ ਦਸਮ ਪਾਤਸ਼ਾਹ।
ਐਵੇਂ ਨੀ ਲਿਖਿਆ ਕੂਰ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਸਾਧ ਸੰਗਤ ਜੀ, ਇੱਕ ਪ੍ਰੇਮੀ ਕੋਈ ਅੰਮ੍ਰਿਤਧਾਰੀ ਗੁਰੂ ਦਾ ਪਿਆਰਾ ਸ਼ਰਧਾਲੂ ਟ੍ਰੇਨ ਚ ਚਾਦਰ ਲੈ ਕੇ ਤੇ ਸੀਟ ਤੇ ਲੰਮਾ ਪਿਆ ਹੋਇਆ ਤੇ ਪੰਜ ਚਾਰ ਰਾਹ ਦਾ ਸਾਹਮਣਾ, ਉਹ ਆਪਸ ਦੇ ਵਿਚ ਭੈਣਾਂ ਮੇਰੀਆਂ ਗੱਲਾਂ ਕਰ ਰਹੀਆਂ ਵੀ ਜਿਹੜਾ ਐਤਕਾਂ ਮਹਾਰਾਜ ਨੇ ਭੰਡਾਰੇ ਤੇ ਕੌਤਕ ਕੀਤਾ ਉਹ ਤੁਹਾਨੂੰ ਪਤਾ। ਤੇ ਦੂਜੀਆਂ ਭੈਣਾਂ ਕਹਿਣ ਲੱਗੀਆਂ, ਧੰਨ ਭਾਗ ਨੇ, ਅਸੀਂ ਤੇ ਗਈਆਂ ਨੀ, ਸਾਨੂੰ ਦੱਸ ਦਿਓ ਤੁਸੀਂ ਗਈਆਂ ਸੀ। ਕਹਿੰਦੀਆਂ ਹਾਂ ਅਸੀਂ ਗਈਆਂ ਸੀ, ਸਾਨੂੰ ਵੀ ਦੱਸ ਦਿਓ ਜੋ ਕੌਤਕ। ਕਹਿਣ ਲੱਗੀਆਂ, ਐਤਕਾਂ ਭੰਡਾਰੇ ਵਿਚੋਂ ਘਿਓ ਮੁੱਕ ਗਿਆ ਤੇ ਪਾਣੀ ਦੀਆਂ ਗਾਗਰਾਂ ਬਿਆਸ ਵਿਚੋਂ ਭਰ ਕੇ ਲਿਆਂਦੀਆਂ ਤੇ ਮਹਾਰਾਜ ਸਾਹਿਬ ਨੇ ਜਦੋਂ ਗਾਗਰਾਂ ਤੇ ਹੱਥ ਫੇਰਿਆ ਨਾ ਤੇ ਉਹ ਸਾਰਾ ਘਿਓ ਬਣ ਗਿਆ। ਉਹ ਭੈਣਾਂ ਕਹਿ ਰਹੀਆਂ ਧੰਨ ਭਾਗ, ਧੰਨ ਮਹਾਰਾਜ, ਧੰਨ ਭਾਗ। ਉਹ ਜਿਹੜਾ ਸਿੰਘ ਅੰਮ੍ਰਿਤਧਾਰੀ ਸੀ ਨਾ, ਉਹਨੇ ਸ੍ਰੀ ਸਾਹਿਬ ਥੱਲਿਓਂ ਦੀ ਪਾਈ ਸੀ, ਸੀ ਕੱਟੜ ਨਿਤਨੇਮੀ ਬਾਣੀ ਦਾ, ਉਹ ਵੀ ਚਾਦਰ ਹੌਲੀ ਹੌਲੀ ਲਾਈ ਤੇ ਉੱਠ ਪਿਆ ਕਹਿਣ ਲੱਗਾ, ਧੰਨ ਮਹਾਰਾਜ, ਧੰਨ ਮੇਰੀ ਉਹ ਭੈਣੋ, ਧੰਨ ਮਹਾਰਾਜ। ਤੇ ਬੀਬੀਆਂ ਸਮਝਿਆ ਵੀ ਇਹ ਵੀ ਉਹ ਹੀ ਸ਼ਰਧਾਲੂ ਹੈ, ਆਵੇ ਵੀਰਾ ਧੰਨ ਭਾਗ ਮਿਲੇ। ਉਹ ਕਹਿਣ ਲੱਗਾ, ਭੈਣ ਜੀ ਤੁਹਾਨੂੰ ਇਹ ਵੀ ਪਤਾ ਵੀ ਸਾਡੇ ਪਿੰਡ ਮਹਾਰਾਜ ਨੇ ਜਿਹੜਾ ਕੌਤਕ ਕੀਤਾ ਉਹ ਵੀ ਸੁਣਿਆ ਵੇਖਿਆ ਜੇ? ਨਹੀਂ ਵੇ ਵੀਰਾ, ਧੰਨ ਭਾਗ ਨੇ, ਤੂੰ ਵੀ ਦੱਸ ਦੇ ਕੌਤਕ ਕਿਹੜਾ ਕੀਤਾ। ਕਹਿੰਦਾ, ਸਾਡੇ ਪਿੰਡ ਇੱਕ ਜੱਟ ਤੇ ਇੱਕ ਜੁਲਾਹਾ ਸੀ, ਆਪਸ ਵਿਚ ਲੜ ਪਏ। ਜੱਟ ਸੀ ਤਗੜਾ, ਉਹਨੇ ਕਈ ਮਾਰੀ ਤੇ ਜੁਲਾਹੇ ਨੂੰ ਲੱਕ ਚੋਂ ਵੱਢ ਕੇ ਦੋ ਟੋਟੇ ਕਰ ਦਿੱਤਾ। ਉਹ ਜੁਲਾਹਾ ਸੀ ਮਹਾਰਾਜ ਦਾ ਸ਼ਰਧਾਲੂ ਤੇ ਜਦੋਂ ਲੱਗੇ ਸੰਸਕਾਰ ਕਰਨ, ਉਸ ਮੌਕੇ ਮੈਂ ਕਿਹਾ ਵੀ ਮਹਾਰਾਜ ਦਾ ਸ਼ਰਧਾਲੂ ਹੈ, ਜੇ ਨਹੀਂ ਸੰਸਕਾਰ ਕਰਨਾ ਤੇ ਮਹਾਰਾਜ ਵਿਚ ਸ਼ਕਤੀ ਹੈ। ਮੈਂ ਗਿਆ ਬਿਆਸ ਤੇ ਮਹਾਰਾਜ ਸਾਹਿਬ ਮੇਰੇ ਨਾਲ ਕਾਰ ਚ ਆ ਗਏ ਉਥੇ ਤੇ ਮਹਾਰਾਜ ਨੇ ਕੀ ਕੀਤਾ, ਇੱਕ ਸੱਜਰ ਸੂਈ ਸੀ ਬੱਕਰੀ। ਕਹਿਣ ਲੱਗੇ ਐ, ਬੱਕਰੀ ਨੂੰ ਲੱਕ ਤੋਂ ਵੱਢੋ। ਮੈਂ ਕਹੀ ਲਈ ਤੇ ਬੱਕਰੀ ਸੱਜਰ ਸੂਈ ਦਾ ਲੱਕ ਵੱਢ ਦਿੱਤਾ। ਉਹ ਜਿਹੜਾ ਹੇਠਲਾ ਹਿੱਸਾ ਸੀ ਬੱਕਰੀ ਦਾ, ਉਹ ਜਲਾਹੇ ਦੇ ਉੱਪਰਲੇ ਹਿੱਸੇ ਦੇ ਨਾਲ ਜੋੜ ਕੇ ਜਦੋਂ ਮਹਾਰਾਜ ਸਾਹਿਬ ਨੇ ਉੱਤੇ ਹੱਥ ਫੇਰਿਆ ਨਾ ਤੇ ਉਹ ਜਿੰਦਾ ਹੋ ਗਿਆ। ਤੇ ਭੈਣ ਜੀ, ਉਹ ਜਿਹੜਾ ਬੰਦਾ ਨਾ, ਉਹ ਸਾਰਾ ਦਿਨ ਜੁਲਾਹਾ ਤਾਣੀ ਹੁੰਦਾ ਤੇ ਰਾਤ ਨੂੰ 20 ਸਿਰ ਪੱਕੇ ਦੁੱਧ ਦਿੰਦਾ, ਕਿਉਂਕਿ ਥੱਲੇ ਦਾ ਹਿੱਸਾ ਬੱਕਰੀ ਦਾ ਸੀ, ਉੱਪਰਲਾ ਜੁਲਾਹੇ ਦਾ ਸੀ। ਭੈਣ ਜੀ, ਮੇਰੇ ਪਿੰਡ ਚੱਲ ਕੇ ਦੇਖ ਲਓ ਭਈ ਮਹਾਰਾਜ ਵਿਚ ਇੰਨੀ ਤਾਕਤ ਹੈ ਵੀ ਸਾਰਾ ਦਿਨ ਤਾਣੀ ਹੁੰਦਾ ਤੇ ਰਾਤ ਨੂੰ 20 ਸਿਰ ਪੱਕੇ ਦੁੱਧ ਦਿੰਦਾ। ਉਹ ਕਹਿੰਦੀਆਂ ਵੀ ਵੀਰਾ ਇਹ ਤੇ ਸਾਰਾ ਹੀ ਝੂਠ। ਤੇ ਉਹ ਕਹਿੰਦਾ, ਜਿਹੜਾ ਮਹਾਰਾਜ ਨੇ ਗਾਗਰਾਂ ਤੇ ਪਾਣੀ ਦੀਆਂ ਤੇ ਹੱਥ ਫੇਰ ਕੇ ਘਿਓ ਬਣਾਇਆ ਉਹ ਵੀ ਸਾਰਾ ਹੀ ਝੂਠ। ਤੇ ਭਾਈ ਗੁਰਦਾਸ ਜੀ ਨੇ ਕੁਝ ਸੋਚ ਕੇ ਲਿਖਿਆ, ਜਗਤ ਕੀ ਭੇਡਾ ਚਾਲ ਹੈ, ਚਲਤੇ ਕੇ ਪਿੱਛੇ ਚੱਲੈ, ਪਰਮਾਰਥ ਨਾ ਸਕੈ ਸੰਭਾਲ, ਦੇਖੋ ਜਗਤ ਕੀ ਮੂੜਤਾ। ਉਹ ਕਾਜਨ ਤੇ ਕਾਜੀ ਦਾ ਹੋ ਗਿਆ ਝਗੜਾ ਤੇ ਕਾਜਨ ਕਹਿੰਦੀ ਭੇ ਕਾਜੀ ਸਾਹਿਬ, ਇਹ ਕੁੱਤੇ ਦੀ ਪੂਜਾ ਕਰਵਾਉਣੀ ਹੈ। ਤੇ ਕਾਜੀ ਕਹਿੰਦਾ, ਕੁੱਤਿਆਂ ਦੀ ਪੂਜਾ ਨੀ ਕਦੇ ਹੋਈ। ਤੇ ਕਾਜਨ ਕਹਿੰਦੀ, ਤੈਥੋਂ ਵੀ ਕਰਵਾਉਣੀ ਹੈ। ਤੇ ਕਾਜੀ ਕਹਿੰਦਾ, ਇਹਦਾ ਦਿਮਾਗ ਖਰਾਬ ਹੋਇਆ, ਉਹ ਆਪਣੇ ਕੰਮ ਚਲੇ ਗਿਆ। ਕਾਜਨ ਨੇ ਕੁੱਤਾ ਬਾਹਰ ਦੱਬ ਕੇ ਤੇ ਵੀਰਵਾਰ ਉਥੇ ਪੋਚਾ ਫਰੋਲਾ ਫੇਰ ਕੇ ਅਗਲੇ ਵੀਰਵਾਰ ਉਹਦੀ ਕਬਰ ਬਣਾ ਕੇ ਢੋਲ ਢਮੱਕਾ ਕਰਵਾ ਕੇ ਪਿੰਡ ਇਕੱਠਾ ਹੋਇਆ ਸੀ। ਹੁਣ ਕਾਜੀ ਸਾਹਿਬ ਦੇ ਮਜਿਸਟਰੇਟ ਦੇ ਘਰ ਵਾਲੀ ਜਿੱਥੇ ਜਾਵੇ ਅੱਧਾ ਮਹੱਲਾ ਲੈ ਗਈ ਇਕੱਠਾ ਕਰਕੇ, ਕਾਜੀ ਸਾਹਿਬ ਨੂੰ ਪ੍ਰੇਰ ਕੇ ਲੈ ਗਈ। ਤੇ ਹੁਣ ਜਦੋਂ ਲੋਕ ਮੱਥੇ ਟੇਕਦੇ ਸੀ ਉਦੋਂ ਕਾਜੀ ਸਾਹਿਬ ਨੇ ਵੀ ਮੱਥਾ ਟੇਕ ਦਿੱਤਾ ਤੇ ਕਾਜਣ ਮੁਸਕਰਾ ਪਈ। ਤੇ ਸਿਆਣਾ ਸੀ ਮਜਿਸਟਰੇਟ, ਕਹਿਣ ਲੱਗਾ, ਤੂੰ ਮੁਸਕਰਾਈ ਕਿਉਂ ਹੈ? ਕਹਿੰਦੀ, ਨਹੀਂ ਕੋਈ ਗੱਲ ਨਹੀਂ। ਕਹਿੰਦਾ, ਕੋਈ ਗੱਲ ਕਿਉਂ ਨਹੀਂ, ਮੈਂ ਫੈਸਲੇ ਕਰਦਾ, ਮੈਂ ਤੇ ਵਕੀਲਾਂ ਦੀਆਂ ਅੱਖਾਂ ਦੇ ਇਸ਼ਾਰੇ ਸਮਝ ਲੈਂਦਾ ਤੇ ਤੇਰੇ ਇਸ਼ਾਰੇ ਨੂੰ ਮੈਂ ਸਮਝਿਆ ਨਹੀਂ ਜਿਹੜੀ ਤੂੰ ਮੇਰੇ ਨਾਲ ਵਿਆਹੀ ਹੋਈ ਹੈ, ਦੱਸ ਮੁਸਕਰਾਈ ਕਿਉਂ? ਕਹਿੰਦੀ, ਚੰਗੇ ਤੂੰ ਇਸ਼ਾਰੇ ਸਮਝਦਾ। ਕਹਿੰਦੀ, ਇੰਨੇ ਕੀ ਇਸ਼ਾਰੇ ਸਮਝਦਾ ਭਈ, ਤੂੰ ਕਹਿੰਦਾ ਸੀ ਭਈ ਇਹ ਕੁੱਤੇ ਦੀ ਕਦੇ ਪੂਜਾ ਨਹੀਂ ਹੋਈ, ਹੁਣ ਤੁਸੀਂ ਕਿਉਂ ਮੱਥੇ ਟੇਕਦੇ ਹੋ ਪਏ? ਕਹਿੰਦਾ, ਹੈ ਇਹ ਕੁੱਤਾ ਹੈ? ਤੇ ਕਹਿੰਦੀ, ਹੋਰ ਇੱਥੇ ਕੁਤਬਦੀਨ ਕਿਹੜਾ ਤੇਰੇ ਬਾਪੂ ਦਾ ਸੀ? ਇੱਥੇ ਇਹ ਉਹੀ ਕੁੱਤਾ, ਹੋਰ ਕੁਤਬਦੀਨ ਕਿਹੜਾ ਹੋਇਆ ਸੀ? ਇਸ ਵਾਸਤੇ ਗੁਰੂ ਕੇ ਪਿਆਰਿਓ, ਬਚੋ ਪਖੰਡਾਂ ਤੋਂ, ਜੁੜੋ ਗੁਰੂ ਨਾਲ, पढ़ो सारे सब सिखन को हुक्म है, सब सिखन को हुक्म है। सब सिखन को हुक्म है, सब सिखन को हुक्म है। गुरु मान्यो ग्रंथ, गुरु मान्यो ग्रंथ, सो मेरे सतगुरु पातशाह जी फरमा रहे हन,
मन सच्चा सच्चे शब्द राचे,
मन सच्चा सच्चे शब्द राचे। भाई जेड़े सच बोलदे ने, जेड़े सच नाल जुड़े ने, जिन्हां दे अंदर सच है, जेड़े सच्चे सतगुरु नाल जुड़े ने, झूठे ते पखंडी गुरुआं नाल नहीं, जेड़े सच्चे गुरुआं दे नाल जुड़े हन। फिर पढ़ो पंक्ति,
मन सच्चा सच्चे शब्द राचे,
ओ गुरु के प्यारे जेड़े सच्चे शब्द उपदेश दे विच रचे ने, उन्हां दा मन सच्चा है, ओ सच्चे हो गए हन, ते सच्चियां दी निशानी है सच्चियां नाल जुड़न वाले, ओ सच्चे शब्द विच रचे रहंदे हन।
सच्चा सेव है सच कमावे,
सच्चे दी करदे सेवा, सच्चे नूं इसे प्रकार सच्चा सेवा, तन करके ओ सच्चे दी सेवा करदे, बाणी करके सच्चे नूं कमांदे हन।
सच्चो सच कमावणिया,
ते ओ मन करके भी उस सच्चो सच्चे दी कमाई करदे ने प्यारे।
हो वारी जी ओ वारी, सच्चा नाम मन बसावणिया।
इस वास्ते मेरे साहिब गुरु अमरदास साहिब जी फरमाउंदे, जिन्हां प्यारिआं ने सच्चा नाम अपने हिरदे च वसाउणा कीता, मैं बलिहार जावां उन्हां तों, सदके वारी कुर्बान जावां।
सच्चे सेवै सच समावै,
जो सच्चे दी सेवा करदे सच्चे विच अभेद हो जांदे हन।
सच्चे के गुण गावणिया,
इस वास्ते हे मन तूं वी उस सच्चे परमेश्वर दे गुण गाउणा कर। विश्राम ला के फरमाउंदे हन,
पंडित पढ़ै साधना पावै,
पंडित लोक वेदां शास्त्रां नूं पढ़दे हन पर विचों साधना पावै स्वाद नहीं प्राप्त करदे। वेदां शास्त्रां सिमरतियां नूं पढ़े बहुत ने पर उन्हां ने नाम दा स्वाद नहीं प्राप्त कीता, इसे करके क्या नहीं प्राप्ति होनी। पाठ पढ़ियो, पाठ ना व्याकरण दा, पाठ पढ़ियो अर वेद विचारियो, निवल पयंगम साधे, पंच जना स्यो संग ना छुटक्यो अधिक अंग बुद्ध व्यादे। इस वास्ते पातशाह ने अगे बड़ा सुंदर किया, सारे मगर बोलो, इन बिद मिलन न जाई प्यारे, इन बिद मिलन न जाई, इन बिद मिलन न जाई प्यारे, इन बिद मिलन न जाई, इन बिद मिलन न जाई, इन बिद मिलन न जाई, इन बिद मिलन न जाई प्यारे, इन बिद मिलन न जाई, इन बिद मिलन न जाई प्यारे, इन बिद मिलन न जाई।
पंडित पढ़ै साधना पावै,
पंडित वेदां शास्त्रां सिमरतियां नूं पढ़दे ने पर नाम दा रस प्राप्त नहीं करदे, इस करके इस विधि नाल नहीं मिलिया जाणा परमेश्वर नूं।
दूजै भाए माया मन भरमावै,
ओह ते दवैत भाव ईरखा निंदिया चुगली च लगे होए ने, एक दूजे दा घटाओ करन विच लगे होए हन। माया मन भरमावै, जिहड़ी माया ओह मन भरमा रही है, शायद दूजियां नूं माड़ा माड़ा कहांगे तां सानूं ज्यादा मिल जाएगी। साडे विच वी इह बीमारी है, जे शायद एक दूजे नूं डाउन करके अपने आप नूं वड्डा जणाईए ते शायद बहुती माया मिल जाएगी, बहुती नहीं मिलदी सगो अपना वकार घटा लैंदे हन।
माया मोहे सब शुद्ध
गवती गवा दित्ती इंसान दी,
सारे अवगुण पछतावणे,
हुण ते अगो औगुण करदा ना पिया, हुण ते औगणा वाले कर्म कर रहे हैं, पाप कमा रहे हैं, अगां
ਅੰਤ ਨੂੰ ਪਛਤਾਉਣਾ ਪਵੇਗਾ।
ਸਤਿਗੁਰ ਮਿਲੈ ਤਾਂ ਤਤ ਪਾਏ,
ਅੱਗੇ ਪੜੋ ਜੀ,
ਹਰ ਕਾ ਨਾਮ ਮਨ ਵਸਾਏ।
ਸਤਿਗੁਰੂ ਜੀ ਮਿਲ ਪੈਣ, ਪ੍ਰਾਪਤੀ ਹੋ ਜੇ ਸਤਿਗੁਰਾਂ ਦੀ, ਤੇ ਸਤਿਗੁਰਾਂ ਦੁਆਰੇ ਹਰੀ ਪਰਮੇਸ਼ਰ ਦੇ ਨਾਮ ਦਾ ਹੋ ਜੇ ਹਿਰਦੇ ਵਿਚ ਨਿਵਾਸ, ਤਾਂ ਤਤ ਪਾਏ, ਤਾਂ ਤਤ ਸਿਧਾਂਤ ਸਰੂਪ ਪਰਮੇਸ਼ਰ ਦੀ ਪ੍ਰਾਪਤੀ ਹੋਵੇ।
ਸ਼ਬਦ ਮਰੈ ਮਨ ਮਾਰੈ ਆਪਣਾ,
ਜੋ ਮਰੈ ਔਗਣਾ ਨੂੰ ਮਾਰਨ ਵਾਲੇ ਸਤਿਗੁਰੂ ਸਾਹਿਬ ਜੀ ਦਾ ਉਪਦੇਸ਼ ਹੈ, ਉਸ ਦੁਆਰੇ ਜਿਨ੍ਹਾਂ ਨੇ ਆਪਣੇ ਮਨ ਦੇ ਮਾੜੇ ਸੁਭਾਅ ਨੂੰ ਮਾਰ ਲਿਆ,
ਮੁਕਤੀ ਕਾ ਦਰ ਪਾਵਣ,
ਉਹਨਾਂ ਨੇ ਮੁਕਤੀ ਦਾ ਦਰਵਾਜਾ ਗਿਆਨ ਪ੍ਰਾਪਤ ਕਰ ਲਿਆ ਹੈ।
ਕਿਲ ਵਿਖ ਕਾਟੈ ਕ੍ਰੋਧ ਨਿਵਾਰੇ,
ਮੇਰੇ ਪਾਤਸ਼ਾਹ ਜੀ ਫਰਮਾਉਂਦੇ ਹਨ ਇਹ ਜਿਹੜੇ ਕਿਲ ਵਿਖ ਪਾਪ ਹਨ ਭਾਈ, ਇਹਨਾਂ ਨੂੰ ਕੱਟਣਾ ਕਰ, ਕ੍ਰੋਧ ਨੂੰ ਨਿਵਿਰਤ ਕਰ। ਹੇ ਮਨਾਂ,
ਗੁਰ ਕਾ ਸ਼ਬਦ ਰੱਖੈ ਔਰ ਧਾਰੇ
ਜੀ, ਕਿਵੇਂ ਕੱਟੇ ਜਾਣ? ਕਹਿੰਦੇ ਗੁਰੂ ਦੀ ਸਿੱਖਿਆ ਨੂੰ ਹਿਰਦੇ ਚ ਧਾਰਨ ਕਰਕੇ ਰੱਖ, ਫਿਰ ਕੱਟੇ ਜਾਣਗੇ।
ਸੱਚ ਰਤੇ ਸਦਾ ਬੈਰਾਗੀ,
ਹਾਂਜੀ ਅੱਗੇ,
ਹਉ ਮੈਂ ਮਾਰ ਮਿਲਾ ਬਣਿਆ,
ਜਿਨ੍ਹਾਂ ਨੇ ਸਦਾ ਵਾਸਤੇ ਵੈਰਾਗਵਾਨ ਸੰਸਾਰ ਤੋਂ ਹੋ ਕੇ ਹੰਗਤਾ ਨੂੰ ਮਾਰਿਆ ਹੈ ਤੇ ਸੱਚੇ ਨਾਮ ਵਿਚ ਰਤੇ ਹਨ, ਮਿਲਾ ਲਿਆ ਉਹਨਾਂ ਨੂੰ ਸਤਿਗੁਰੂ ਪਰਮਾਤਮਾ ਨੇ ਆਪਣੇ ਨਾਲ,
ਅੰਤਰ ਰਤਨ ਮਿਲੈ ਮਿਲਾਇਆ,
ਇਹ ਜਿਹੜਾ ਹਿਰਦੇ ਦੇ ਅੰਦਰ ਨਾਮ ਰੂਪੀ ਰਤਨ ਹੈ ਬੜਾ ਕੀਮਤੀ, ਇਹ ਸਤਿਗੁਰਾਂ ਦਾ ਮਿਲਾਇਆ ਹੋਇਆ ਮਿਲਦਾ ਪਿਆਰਿਓ।
ਤ੍ਰੇਵਿਧ ਮਨਸਾ ਤ੍ਰੇਵਿਧ ਮਾਇਆ,
ਇਹ ਜਿਹੜੀ ਤਿੰਨ ਪ੍ਰਕਾਰ ਦੀ ਰਾਜਸੀ, ਤਾਮ ਕੀ, ਸ਼ਾਂਤ ਕੀ ਰੂਪ ਮਾਇਆ ਹੈ, ਸੋ ਇਹਦੀ ਜਿਹੜੀ ਮਨਸਾ ਵਾਸ਼ਨਾ ਹੈ ਉਹ ਵੀ ਤ੍ਰਿਬਤ ਤਿੰਨ ਪ੍ਰਕਾਰ ਦੀ ਹੈ। ਅੱਗੇ
ਪੜ ਪੜ ਪੰਡਿਤ ਮੋਨੀ ਥੱਕੇ,
ਪੜ ਪੜ ਕੇ ਪੰਡਿਤ ਵੇਦਾਂ ਸ਼ਾਸਤਰਾਂ ਨੂੰ ਤੇ ਮੋਨੀ ਮੋਨ ਧਾਰ ਧਾਰ ਕੇ ਥੱਕ ਗਏ।
ਚੌਥੇ ਪਦ ਕੀ ਸਾਰ ਨਾ ਪਾਵਣ,
ਪਰ ਗੁਰੂ ਦੀ ਬਖਸ਼ਿਸ਼ ਤੇ ਨਾਮ ਜਪਣ ਤੋਂ, ਗੁਰੂ ਦੀ ਪ੍ਰਾਪਤੀ ਤੋਂ ਬਿਨਾਂ ਚੌਥਾ ਪਦ ਕੀ ਹੈ? ਤੁਰਿਆ ਅਵਸਥਾ, ਪਰਾ ਬਾਣੀ ਜਿਸ ਦੀ ਅੱਗੇ ਵਿਚਾਰ ਹੋ ਚੁੱਕੀ ਹੈ, ਇਹ ਚੌਥੀ ਭੂਮਿਕਾ ਦੀ ਪ੍ਰਾਪਤੀ ਨਹੀਂ ਕਰ ਸਕਦੇ, ਨਹੀਂ ਹੋ ਸਕਦੇ, ਦੀ ਕੀ ਸਾਰ ਨਾ ਜਾਣੈ, ਉਹਦੀ ਸਾਰ ਸੋਝੀ ਨਹੀਂ ਜਾਣਦੇ, ਨਹੀਂ ਜਾਣ ਸਕਦੇ।
ਆਪੇ ਰੰਗੇ ਰੰਗ ਚੜਾਏ,
ਆਪ ਹੀ ਜਿਨ੍ਹਾਂ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਨਾਮ ਦਾ ਰੰਗ ਚੜਾਉਣਾ ਕੀਤਾ ਹੈ, ਆਪੇ ਰੰਗੇ ਰੰਗ ਚੜਾਏ, ਆਪ ਹੀ ਆਪਣੇ ਰੰਗ ਵਿਚ ਜਿਨ੍ਹਾਂ ਨੂੰ ਰੰਗਣਾ ਕੀਤਾ ਮੇਰੇ ਪਾਤਸ਼ਾਹ ਨੇ ਨਾਮ ਦਾ ਰੰਗ ਚਾੜ ਕੇ।
ਸੇ ਜਨ ਰਾਤੇ ਗੁਰ ਸ਼ਬਦ ਰੰਗਾਏ,
ਮੇਰੇ ਪਾਤਸ਼ਾਹ ਜੀ ਫਰਮਾਉਂਦੇ ਸਤਿਗੁਰੂ ਸਾਹਿਬ ਜੀ ਨੇ ਆਪਣੇ ਉਪਦੇਸ਼ ਤੇਰਾ ਨਾਮ ਰੰਗ ਵਿਚ ਰੰਗਣਾ ਕੀਤੇ ਹਨ, ਉਹ ਰਤੇ ਹਨ ਉਸ ਪ੍ਰਭੂ ਵਿਚ ਤੇ ਉਹ ਨਾਮ ਵਿਚ ਰੰਗੇ ਗਏ ਹਨ, ਆਪੋ ਨਹੀਂ ਕੋਈ ਰੰਗਿਆ ਜਾ ਸਕਦਾ।
ਹਰ ਰੰਗ ਚੜਿਆ ਅਤ ਅਪਾਰਾ,
ਇਹ ਅਤਿਅੰਤ ਜੋ ਹਰੀ ਨਾਮ ਦਾ ਰੰਗ ਚੜਿਆ ਹੈ ਗੁਰਮੁਖ ਪਿਆਰਿਆਂ ਨੂੰ, ਸਤਿਗੁਰਾਂ ਨੇ ਚਾੜਿਆ ਹੈ, ਜਿਹੜਾ ਜਿਸ ਬਾਰੇ ਬਚਨ ਹਨ, ਰਾਮ ਰੰਗ ਕਦੇ ਉਤਰ ਨਾ ਜਾਏ, ਗੁਰਪੂਰਾ ਜਿਸ ਦੇ ਬੁਝਾਏ, ਲਾਲ ਰੰਗ ਤਿਸ ਕੋ ਲਾਗਾ, ਜਿਸ ਕੇ ਵੱਡ ਭਾਗਾ, ਮੈਲਾ ਕਦੇ ਨਾ ਹੋਵਈ ਨਹਿ ਲਾਗੈ ਦਾਗਾ। ਹਰ ਨਾਮਾ ਹਰ ਰੰਗ ਹੈ, ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠੈ ਰੰਗ, ਗੁਰ ਤੁੱਠੈ ਹਰ ਰੰਗ ਚਾੜਿਆ, ਫਿਰ ਬਹੁੜ ਨਾ ਹੋਵੀ ਭੰਗ। ਐਸਾ ਇਹ ਨਾਮ ਰੂਪੀ ਰੰਗ ਜਿਨ੍ਹਾਂ ਪਿਆਰਿਆਂ ਨੂੰ ਆਪ ਹੀ ਪਾਤਸ਼ਾਹ ਨੇ ਚਾੜਿਆ ਹੈ,
ਹਰ ਰਸ ਰਸ ਗੁਣ ਗਾਵਣੇ,
ਉਹਨਾਂ ਦੀ ਨਿਸ਼ਾਨੀ ਕੀ ਹੈ? ਉਹ ਬੜੇ ਰਸ ਰਸ ਦੇ ਨਾਲ ਗੁਣ ਗਾਉਂਦੇ ਰਹਿੰਦੇ ਨੇ ਉਸ ਪਰਮੇਸ਼ਰ ਦਾ, ਵੱਧੇ ਰੁੱਧੇ ਨਹੀਂ, ਉਹ ਕਿਸੇ ਰੰਗ ਆਨੰਦ ਵਿਚ, ਰਸ ਨਿਰਸਨ ਰਸ ਗਾਵੈ ਹਰ ਗੁਣ, ਉਹ ਬੜੇ ਪ੍ਰੇਮ ਦੇ ਨਾਲ ਬੜੇ ਰਸ ਦੇ ਵਿਚ ਉਸ ਪ੍ਰਭੂ ਦੇ ਗੁਣ ਗਾਉਂਦੇ ਹਨ, ਬਾਣੀ ਪੜ੍ਹਦੇ, ਨਾਮ ਜਪਦੇ ਹਨ।
ਗੁਰਮੁਖ ਰਿੱਧ ਸਿੱਧ ਸੱਚ ਸੰਜਮ ਸੋਈ,
ਗੁਰਮੁਖ ਜਿਹੜੇ ਹਨ ਗੁਰੂ ਕੇ ਪਿਆਰਿਓ, ਉਹ ਸੋਈ ਸੋਭਾ ਵਾਲਾ ਜਿਹੜਾ ਸੱਚ ਪਰਮਾਤਮਾ ਹੈ, ਗੁਰਮੁਖ ਸੱਚ ਸੋਈ, ਅਨਵੇਂ ਕਰਕੇ ਅਰਥ ਹੈ, ਗੁਰਮੁਖ ਸੋਭਾ ਵਾਲੇ ਉਸ ਸੱਚੇ ਪਰਮਾਤਮਾ ਨੂੰ ਹੀ, ਉਹਦੇ ਨਾਮ ਨੂੰ ਹੀ ਰਿੱਧੀ ਸਿੱਧੀ ਤੇ ਸੰਜਮ ਨਿਯਮ ਸਮਝਦੇ ਹਨ।
ਗੁਰਮੁਖ ਗਿਆਨ ਨਾਮ ਮੁਕਤ ਹੋਈ,
ਇਸੇ ਵਾਸਤੇ ਗੁਰਮੁਖ ਪਿਆਰਿਆਂ ਨੇ ਗਿਆਨ ਦੀ ਪ੍ਰਾਪਤੀ ਕਰਕੇ ਤੇ ਮੁਕਤੀ ਦੀ ਪ੍ਰਾਪਤੀ ਕੀਤੀ ਹੈ, ਮੁਕਤ ਹੋਏ ਹਨ।
ਗੁਰਮੁਖ ਕਾਰ ਸੱਚ ਕਮਾਵੈ,
ਗੁਰਮੁਖ ਜਿਹੜੇ ਨੇ ਉਹਨਾਂ ਦੀ ਨਿਸ਼ਾਨੀ ਕੀ ਹੈ? ਉਹ ਸੱਚੀ ਭਾਵ ਭਗਤੀ ਰੂਪੀ ਕਾਰ ਨੂੰ ਕਮਾਉਂਦੇ ਹਨ,
ਸੱਚੇ ਸੱਚ ਸਮਾਵਣਿਆ,
ਤਾਂ ਹੀ ਉਹ ਸੱਚੇ ਸੱਚ ਸਰੂਪ ਵਿਚ ਅਭੇਦ ਹੋ ਗਏ।
ਗੁਰਮੁਖ ਥਾਪੇ ਥਾਪ ਥਾਪੇ,
ਗੁਰਮੁਖਾਂ ਦਾ ਐਸਾ ਵਿਸ਼ਵਾਸ ਹੈ, ਉਹ ਪਰਮੇਸ਼ਰ ਆਪ ਹੀ ਥਾਪੇ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ,
ਆਪ ਹੀ ਥਾਪ ਪ੍ਰਤਿਪਾਲਣਾ ਕਰਨ ਵਾਲਾ ਹੈ, ਆਪ ਹੀ ਉਹ ਥਾਪੇ ਲੈ ਕਰਨ ਵਾਲਾ ਨਾਸ ਕਰਨ ਵਾਲਾ ਹੈ ਜੀ।
ਗੁਰਮੁਖ ਜਾਤ ਪਤ ਸਭ ਆਪੇ,
ਗੁਰਮੁਖਾਂ ਦੀ ਜਾਤੀ ਤੇ ਪੰਕਤੀ ਵੀ ਉਹ ਪਰਮੇਸ਼ਰ ਆਪ ਹੀ ਹੈ।
ਨਾਨਕ ਗੁਰਮੁਖ ਨਾਮ ਧਿਆਏ,
ਮੇਰੇ ਪਾਤਸ਼ਾਹ ਜੀ ਫਰਮਾਉਂਦੇ ਨੇ ਗੁਰਮੁਖ ਪਿਆਰਿਆਂ ਨੇ ਪਰਮੇਸ਼ਰ ਦੇ ਨਾਮ ਨੂੰ ਧਿਆ ਕਰਕੇ
ਨਾਮੇ ਨਾਮ ਸਮਾਵਣਿਆ,
ਉਹ ਨਾਮ ਦੇ ਮਾਲਕ ਨਾਮ ਹੀ ਪਰਮੇਸ਼ਰ ਦੇ ਵਿਚ ਅਭੇਦ ਹੋ ਗਏ। ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਬਿਖੈ ਸਮਾਹੇ। ਉੱਲਾਂ ਚੁੱਕਾਂ ਦੀ ਮੁਆਫੀ, ਪਾਤਸ਼ਾਹ ਬਖਸ਼ਿਸ਼ ਕਰੋ ਆਪਣੀ ਪਾਵਨ ਸਿੱਖਿਆ ਆਈਆਂ ਗੁਰਸਿੱਖ ਸੰਗਤਾਂ ਦੇ ਹਿਰਦਿਆਂ ਵਿਚ ਵਸਾਓ, ਪਵਿੱਤਰ ਉਪਦੇਸ਼ ਹਿਰਦੇ ਵਿਚ ਵਸਾਓ। ਭੁੱਲਾਂ ਚੁੱਕਾਂ ਮੇਰੀਆਂ ਜਾਣ ਕੇ ਮੈਨੂੰ ਮੁਆਫ਼ ਕਰਨਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।